ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਿਰਾਜਮਾਨ ਹਨ। ਔਰੰਗਜ਼ੇਬ ਬਾਦਸ਼ਾਹ ਨੇ ਹਿੰਦੁਸਤਾਨ ਦੇ ਹਿੰਦੂਆਂ ਤੇ ਅਤੀ ਜ਼ੁਲਮ ਕੀਤੇ ਨੇ, ਮੰਦਰ ਢਾਏ ਹਨ, ਮੰਦਰਾਂ ਵਿੱਚ ਪਈਆਂ ਮੂਰਤੀਆਂ ਦੀ ਹੁਰਮਤੀ ਕੀਤੀ ਹੈ ਔਰ ਜ਼ਬਰਦਸਤੀ ਲੋਕਾਂ ਦੇ ਧਰਮ ਤਬਦੀਲ ਕਰਨ ਲੱਗਾ। ਆਪਣੇ ਸੂਬਿਆਂ ਵਿੱਚ ਹੁਕਮ ਭੇਜ ਦਿੱਤੇ ਨੇ ਕਿ ਜਿੰਨੇ ਹਿੰਦੂ ਨੇ ਇਹਨਾਂ ਨੂੰ ਲਾਲਚ ਦੇ ਕੇ ਕਿਸੇ ਵੀ ਪ੍ਰਕਾਰ ਦਾ ਲੋਭ ਦੇ ਕੇ ਮੁਸਲਮਾਨ ਬਣਾਓ, ਜੇ ਲਾਲਚ ਤੇ ਲੋਭ ਦਿੱਤਿਆਂ ਮੁਸਲਮਾਨ ਨਹੀਂ ਬਣਦੇ ਤਾਂ ਫਿਰ ਇਹਨਾਂ ਨੂੰ ਜ਼ਬਰਦਸਤੀ ਕਿਸੇ ਪ੍ਰਕਾਰ ਦਾ ਭੈ ਦੇ ਕੇ ਮੁਸਲਮਾਨ ਬਣਾਓ। ਕਸ਼ਮੀਰ ਦਾ ਸੂਬਾ ਜਿਹਦਾ ਨਾਂ ਸੀ ਸ਼ੇਰ ਅਫਗਾਨ, ਇਹਦੇ ਕੋਲ ਵੀ ਔਰੰਗਜ਼ੇਬ ਦੀ ਚਿੱਠੀ ਪਹੁੰਚੀ। ਇਹਨੇ ਕਸ਼ਮੀਰ ਦੇ ਜਿਹੜੇ ਬ੍ਰਾਹਮਣ ਲੋਕ ਨੇ ਉਹਨਾਂ ਨੂੰ ਪੰਡਤਾਂ ਨੂੰ ਆਪਣੇ ਕੋਲ ਸੱਦਿਆ ਹੈ ਔਰ ਬਾਦਸ਼ਾਹ ਦਾ ਪ੍ਰਵਾਨਾ ਵਿਖਾਇਆ। ਆਲੇ ਦੁਆਲੇ ਦੇ ਬਹੁਤ ਸਾਰੇ ਪਿੰਡ ਇਹਨੇ ਮੁਸਲਮਾਨ ਬਣਾਏ ਨੇ। ਬਹੁਤ ਸਾਰੇ ਲੋਕਾਂ ਦੇ ਗਲਾਂ ਚੋਂ ਜਨੇਊ ਲਾਹ ਕੇ ਜਦੋਂ ਉਹਨਾਂ ਦਾ ਤੋਲ ਕੀਤਾ ਤੇ ਸਵਾ ਮਾਣ ਉਹਨਾਂ ਜੰਜੂਆਂ ਦਾ ਭਾਰ ਸੀ। ਪੰਡਤਾਂ ਨੇ ਸ਼ੇਰ ਅਫਗਾਨ ਦੇ ਕੋਲੋਂ 6 ਮਹੀਨੇ ਦਾ ਸਮਾਂ ਮੰਗਿਆ ਕਿ ਸਾਨੂੰ 6 ਮਹੀਨੇ ਦਾ ਸਮਾਂ ਦਿਓ, 6 ਮਹੀਨਿਆਂ ਬਾਅਦ ਅਸੀਂ ਆਪ ਨੂੰ ਤੁਹਾਡਾ ਆਪਣਾ ਫੈਸਲਾ ਦੱਸਾਂਗੇ। ਸ਼ੇਰ ਅਫਗਾਨ ਨੇ ਇਹਨਾਂ ਨੂੰ 6 ਮਹੀਨੇ ਦਾ ਸਮਾਂ ਦਿੱਤਾ ਹੈ। ਇਹਨਾਂ ਨੂੰ ਕੋਈ ਨਜ਼ਰ ਨਹੀਂ ਸੀ ਪੈ ਰਿਹਾ ਕਿ ਸਾਡਾ ਧਰਮ ਕੌਣ ਬਚਾ ਸਕਦਾ ਹੈ। ਹਾਲਾਂਕਿ ਇੱਧਰ ਪਹਾੜੀ ਰਿਆਸਤਾਂ ਵਿੱਚ, ਰਾਜਪੂਤਾਨੇ ਦੇ ਰਾਜਾਂ ਵਿੱਚ ਬਹੁਤ ਸਾਰੇ ਹਿੰਦੂ ਰਾਜੇ ਰਾਜ ਕਰ ਰਹੇ ਸੀ, ਪਰ ਉਹਨਾਂ ਰਾਜਿਆਂ ਦੇ ਕੋਲ ਜਾ ਕੇ ਆਪਣਾ ਧਰਮ ਬਚਾਉਣਾ ਇਹਨਾਂ ਨੂੰ ਨਜ਼ਰ ਨਹੀਂ ਸੀ ਪੈ ਰਿਹਾ ਵੀ ਕੋਈ ਰਾਜਾ ਇਹਨਾਂ ਦੀ ਬਾਂਹ ਫੜੇ। ਹਰ ਪਾਸਿਓਂ ਇਹਨਾਂ ਨੂੰ ਨਿਰਾਸਾ ਹੱਥ ਲੱਗ ਰਹੀ ਹੈ ਕਿ ਜਿਹੜੇ ਰਾਜੇ ਖੁਦ ਆਪਣੀਆਂ ਧੀਆਂ ਦੇ ਡੋਲੇ ਬਾਦਸ਼ਾਹ ਨੂੰ ਦੇ ਕੇ ਰਾਜ ਕਰ ਰਹੇ ਨੇ ਉਹ ਸਾਡਾ ਧਰਮ ਕੀ ਬਚਾਉਣਗੇ। ਹੁਣ ਹਾਰਿਆ ਹੋਇਆ ਬੰਦਾ ਫਿਰ ਰੱਬ ਦੀ ਟੇਕ ਰੱਖਦਾ। ਇਹਨਾਂ ਆਖਿਆ ਸਾਡਾ ਸਾਰਿਆਂ ਦਾ ਇਸ਼ਟ ਕਸ਼ਮੀਰ ਦੇ ਵਿੱਚ ਸਭ ਤੋਂ ਵੱਡਾ ਮੰਦਰ ਹੈ ਅਮਰਨਾਥ ਦਾ ਮੰਦਰ, ਉੱਥੇ ਚੱਲ ਕੇ ਸ਼ਿਵ ਜੀ ਦੀ ਆਰਾਧਨਾ ਕਰੀਏ। ਇਹਨਾਂ ਨੇ ਪ੍ਰਣ ਕਰ ਲਿਆ ਕਿ ਜਾਂ ਤਾਂ ਸ਼ਿਵ ਭਗਵਾਨ ਸਾਡੀ ਬੇਨਤੀ ਸੁਣਨ, ਨਹੀਂ ਤਾਂ ਅਸੀਂ ਇੱਥੇ ਭੁੱਖ ਤੇ ਪਿਆਸ ਨਾਲ ਮਰ ਜਾਵਾਂਗੇ, ਪ੍ਰਾਣ ਤਿਆਗ ਦਿਆਂਗੇ। 8 ਦਿਨ ਇਹਨਾਂ ਨੂੰ ਇੱਥੇ ਬੈਠਿਆਂ ਬੀਤ ਗਏ। ਭੁੱਖਿਆਂ ਬੈਠੇ ਨੇ, ਪਿਆਸੇ ਬੈਠੇ ਨੇ, ਕਈਆਂ ਦੇ ਪ੍ਰਾਣ ਸੁੱਕਣ ਵਾਲੇ ਨੇ, ਕਈ ਬੇਸੁੱਧ ਹੋ ਕੇ ਜ਼ਮੀਨ ਤੇ ਡਿੱਗ ਪਏ ਨੇ, ਪਰ ਹੱਠ ਕਿ ਸ਼ਿਵ ਸਾਡੀ ਬੇਨਤੀ ਸੁਣੇ। ਉਸ ਵਕਤ ਜੈਸੇ ਸ਼ਿਵ ਇਹਨਾਂ ਦੀ ਬੇਨਤੀ ਸੁਣ ਰਹੇ ਨੇ, ਆਓ ਮਨ ਬਿਰਤੀਆਂ ਇਕਾਗਰ ਕਰੀਏ ਕਿ ਜਿਹਨਾਂ ਦੀ ਕਿਤੇ ਵੀ ਕੋਈ ਬਾਂਹ ਨਹੀਂ ਫੜਦਾ ਨਾ, ਜਿਹੜੇ ਹਰ ਪਾਸਿਓ ਨਿਰਾਸ ਹੋ ਜਾਂਦੇ ਨੇ, ਉਹ ਜਦੋਂ ਗੁਰੂ ਨਾਨਕ ਦੇ ਘਰ ਆਉਂਦੇ ਆ ਤੇ ਉਹਨਾਂ ਦੀ ਬਾਂਹ ਹੀ ਨਹੀਂ ਫੜੀ ਜਾਂਦੀ, ਘੁੱਟ ਕੇ ਗਲ ਨਾਲ ਵੀ ਲਾਇਆ ਜਾਂਦਾ। ਡਾਕਟਰ ਭਾਈ ਵੀਰ ਸਿੰਘ ਦਾ ਕਥਨ ਹੈ, ਪੁੱਤ ਗਵਾਚਿਆਂ ਮਾਂ ਜਗ ਨਹੀਂ ਭਾਵਦਾ, ਮਣੀ ਗਵਾਚਿਆਂ ਸੱਪ ਜਿਉਂ ਕੁਰਲਾਵਦਾ, ਹਰ ਰਸ ਦੀ ਤੋਟ ਜੇ ਪਵੇ ਫਕੀਰ ਨੂੰ, ਪਰਲੋ ਮਚੇ ਚੁਫੇਰ ਤਿਉਂ ਘਬਰਾਵਦਾ, ਟੁੱਟੀ ਹੋਏ ਜੇ ਪ੍ਰੀਤ ਤਾਂ ਦਰ ਤੇਰੇ ਆਵਦਾ। ਕਿ ਜਿਹਦੀ ਹਰ ਪਾਸਿਓਂ ਆਸ ਟੁੱਟ ਗਈ ਹੋਵੇ, ਹੇ ਗੁਰੂ ਨਾਨਕ ਪਾਤਸ਼ਾਹ, ਉਹ ਤੁਹਾਡੇ ਦਰ ਤੇ ਚੱਲ ਕੇ ਆਉਂਦਾ, ਉੱਥੇ ਆ ਕੇ ਉਹਦੀ ਆਸ ਬੱਝ ਜਾਂਦੀ। ਜਿੰਨਾ ਮਰਜ਼ੀ ਬੰਦਾ ਘਬਰਾਹਟ ਵਿੱਚ ਹੋਵੇ, ਭੁੱਖਾ ਹੋਵੇ, ਮੁਸੀਬਤ ਦਾ ਮਾਰਿਆ ਹੋਵੇ, ਕਿਤੇ ਇਹੋ ਜਿਹੀ ਥਾਂ ਤੇ ਹੋਵੇ ਵੀ ਜਿੱਥੇ ਉਹਨੂੰ ਨਜ਼ਰ ਹੀ ਨਾ ਆਵੇ ਵੀ ਮੇਰਾ ਕੋਈ ਇੱਥੇ ਮਿੱਤਰ ਹੈ, ਕੋਈ ਸੰਬੰਧੀ ਹੈ ਕਿ ਨਹੀਂ, ਸਾਰੇ ਲੋਕ ਓਪਰੇ ਤੇ ਪਰਾਏ ਜੇ ਪ੍ਰਤੀਤ ਹੁੰਦੇ ਹੋਣ, ਉੱਥੇ ਜੇ ਕਿਤੇ ਨਿਸ਼ਾਨ ਸਾਹਿਬ ਝੁਲਦਾ ਦਿਸ ਜੇ ਤੇ ਲੋਕਾਂ ਦੇ ਸਾਹਾਂ ਚ ਸਾਹ ਪੈ ਜਾਂਦੇ ਨੇ। ਉਹ ਝੁਲਦਾ ਹੋਇਆ ਨਿਸ਼ਾਨ ਸਾਹਿਬ ਵੇਖ ਕੇ ਵੀ ਹੁਣ ਇੱਥੇ ਸਾਨੂੰ ਕੋਈ ਭੈ ਨਹੀਂ, ਕੋਈ ਡਰ ਨਹੀਂ, ਕੋਈ ਮਜ਼ਲੂਮ ਔਰਤ ਹੈ ਡਰੀ ਹੋਈ, ਉਸ ਨਿਸ਼ਾਨ ਸਾਹਿਬ ਨੂੰ ਝੂਲਦੇ ਹੋਏ ਨੂੰ ਵੇਖ ਕੇ ਗੁਰੂ ਘਰ ਆ ਜਾਏ, ਉਹਦੀ ਰਾਖੀ ਹੁੰਦੀ, ਭੁੱਖਾ ਉਹਨੂੰ ਭੋਜਨ ਪ੍ਰਾਪਤ ਹੁੰਦਾ। ਇਹ ਐਸਾ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਦਰ ਹੈ। ਕਿਵੇਂ ਮੇਰੇ 9ਵੇਂ ਪਾਤਸ਼ਾਹ ਤਿਲਕ ਜੰਜੂ ਦੀ ਰਾਖੀ ਕਰ ਰਹੇ ਨੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਗਰੀਬ ਨਵਾਜ ਸਾਹਿਬ ਜੀ ਦੇ ਪਵਿੱਤਰ ਚਰਨ ਕਮਲਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰੋ। ਗੁਰੂ ਚਰਨਾਂ ਵਿੱਚ ਜਿੱਥੇ ਸਰੀਰ ਕਰਕੇ ਹਾਜ਼ਰੀਆਂ ਭਰ ਰਹੇ ਹੋ, ਉੱਥੇ ਨਾਲ ਆਪਣੀਆਂ ਸੁਰਤੀਆਂ ਦੀ ਹਾਜ਼ਰੀ ਵੀ ਸਤਿਗੁਰਾਂ ਦੇ ਚਰਨਾਂ ਚ ਲਵਾਓ। ਗੱਜ ਵੱਜ ਕੇ ਆਖੋ ਜੀ ਸਤਨਾਮ
ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੁਹਰਾ ਪ੍ਰਾਣ ਅੰਤ ਲਉ ਦੇ ਜਪਾਏ ਜਾਨੇ ਹਿਰਦੈ ਤ੍ਰਿਉ ਨੈਣ।
ਸ਼ਿਵ ਜੀ ਦੇ ਅਨੇਕਾਂ ਨਾਮ ਸ਼ਾਸਤਰਾਂ ਵਿੱਚ ਕਥਨ ਕੀਤੇ ਜਾਂਦੇ ਨੇ, ਉਹਨੂੰ ਪਿਨਾਕੀ ਵੀ ਕਿਹਾ ਜਾਂਦਾ, ਭੋਲੇਨਾਥ ਵੀ ਕਿਹਾ ਜਾਂਦਾ, ਸ਼ਿਵ ਵੀ ਕਿਹਾ ਜਾਂਦਾ। ਉੱਥੇ ਉਹਦਾ ਇੱਕ ਨਾਮ ਹੈ ਤਿਰਨੈਣ। ਤਿਰਨੈਣ ਦਾ ਮਤਲਬ ਜਿਸ ਦੇ ਮੱਥੇ ਵਿੱਚ ਤੀਸਰਾ ਨੇਤਰ ਵੀ ਹੈ। ਤੋ ਤਿਰਨੈਣ ਕਹੀਏ। ਸ਼ਿਵ ਨੇ ਅਮਰਨਾਥ ਮੰਦਿਰ ਵਿੱਚ ਇਹਨਾਂ ਪੰਡਤਾਂ ਦੀ ਦਸ਼ਾ ਵੇਖੀ, ਇਹ ਤਾਂ ਹੁਣ ਪ੍ਰਾਣਾਂ ਦੇ ਅੰਤ ਤੱਕ ਆਪਣਾ ਹੱਠ ਧਾਰਨ ਕਰਕੇ ਬੈਠ ਗਏ ਨੇ, ਜੇ ਮੈਂ ਇਹਨਾਂ ਦੀ ਪੁਕਾਰ ਨਹੀਂ ਸੁਣਦਾ ਇਹ ਤਾਂ ਮਰਨ ਨੂੰ ਵੀ ਤਿਆਰ ਹੋ ਗਏ ਨੇ, ਇੱਥੇ ਹੀ ਪ੍ਰਾਣ ਤਿਆਗਣ ਨੂੰ ਤਿਆਰ ਹੋ ਗਏ ਨੇ। ਇਹ ਗੱਲ ਜਦੋਂ ਅਮਰਨਾਥ ਦੇ ਮੰਦਿਰ ਸ਼ਿਵ ਨੇ ਜਾਣੀ,
ਕਿਰਪਾ ਧਾਰ ਪੱਤਰੀ ਵਿਖੇ ਲਿਖ ਉਪਾਏ ਕੇ ਬੈਨ।
ਉਸ ਵਕਤ ਕਹਿੰਦੇ ਇੱਕ ਚਿੱਠੀ ਲਿਖੀ ਹੋਈ, ਐਸਾ ਕਿਹਾ ਜਾਂਦਾ ਇਹਨਾਂ ਬ੍ਰਾਹਮਣਾਂ ਵੱਲੋਂ, ਇਹ ਮੰਨਿਆ ਜਾਂਦਾ ਵੀ ਉਹ ਚਿੱਠੀ ਸ਼ਿਵ ਜੀ ਨੇ ਖੁਦ ਆਪਣੇ ਹੱਥਾਂ ਨਾਲ ਲਿਖੀ। ਅਸਲ ਖੇਡ ਤਾਂ ਗੁਰੂ ਸਾਹਿਬ ਜੀ ਦੀ, ਸਤਿਗੁਰੂ ਜੀ ਜਾਣਨ ਪਰਮੇਸ਼ਰ ਦੀ ਕੀ ਖੇਡ ਹੈ। ਕਹਿੰਦੇ ਉਸ ਵੇਲੇ ਸ਼ਿਵ ਨੇ ਇੱਕ ਚਿੱਠੀ ਲਿਖੀ ਹੈ ਜਿਹਦੇ ਵਿੱਚ ਇਹਨਾਂ ਨੂੰ ਉਪਾਅ ਦੱਸਿਆ ਕਿ ਤੁਹਾਡੇ ਤਿਲਕ ਤੇ ਜੰਜੂ ਦੀ ਰਾਖੀ ਕੌਣ ਕਰ ਸਕਦਾ ਹੈ।
ਚੌਪਏ ਸ੍ਰੀ ਨਾਨਕ ਜਗ ਗੁਰੂ ਬਿਸਾਲਾ।
ਲਿਖਿਆ, ਐ ਪੰਡਿਤ ਜਨੋ, ਤੁਹਾਡੇ ਧਰਮ ਦੀ ਰਾਖੀ ਮੈਂ ਨਹੀਂ ਕਰ ਸਕਦਾ। ਸ਼ਿਵ ਨੇ ਚਿੱਠੀ ਲਿਖੀ, ਮੇਰੇ ਕੋਲ ਤਾਕਤ ਨਹੀਂ ਕਿ ਮੈਂ ਤੁਹਾਡਾ ਧਰਮ ਬਚਾ ਸਕਾਂ। ਧਰਮ ਦੇ ਰਾਖੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਹਨ। ਇਸ ਕਲੀ ਕਾਲ ਵਿੱਚ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਜੋ ਸਾਰੇ ਜਗਤ ਦੇ ਗੁਰੂ ਨੇ, ਆਪ ਸਵਾਇੰ ਪਾਰਬ੍ਰਹਮ ਪਰਮੇਸ਼ਵਰ ਨੇ,
ਅਪਰਮੇ ਸਮਰਥ ਕਲ ਕਾਲਾ,
ਔਰ ਉਹ ਬੇਅੰਤ ਸ਼ਕਤੀਆਂ ਦੇ ਮਾਲਕ ਇਸ ਕਲੀ ਕਾਲ ਦੇ ਵਿੱਚ ਸਰਬ ਕਲਾ ਸਮਰੱਥ ਹਨ।
ਤਿੰਨ ਗੱਦੀ ਪਰ ਬੈਠੋ ਜੋਏ,
ਇਸ ਵਕਤ ਉਹਨਾਂ ਦੀ ਗੱਦੀ ਤੇ ਜੋ ਬੈਠੇ ਹਨ, ਉਹਨਾਂ ਦੀ ਗੱਦੀ ਦੇ ਜਿਹੜੇ ਨੌਵੇਂ ਨਾਨਕ ਹਨ, ਨੌਵੇਂ ਮਾਲਕ ਹਨ,
ਕਾਜ ਤੁਮਾਰੇ ਸਾਰ ਹੈ ਸੋਏ,
ਉਹ ਹਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ। ਉਹੀ ਤੁਹਾਡੀ ਬਾਂਹ ਫੜ ਕੇ ਤੁਹਾਡਾ ਕਾਰਜ ਸਵਾਰ ਸਕਦੇ ਨੇ, ਉਹਨਾਂ ਤੋਂ ਇਲਾਵਾ ਪੂਰੇ ਵਿਸ਼ਵ ਭਰ ਦੇ ਵਿੱਚ ਤੁਹਾਡੇ ਧਰਮ ਦੀ ਕੋਈ ਦੂਜਾ ਰਾਖੀ ਨਹੀਂ ਕਰ ਸਕਦਾ। ਉਹ ਤੁਹਾਡੇ ਧਰਮ ਦੀ ਰੱਖਿਆ ਕਰ ਸਕਦੇ ਨੇ, ਉਹ ਤੁਹਾਡੀ ਬਾਂਹ ਫੜ ਸਕਦੇ ਨੇ, ਉਹ ਤੁਹਾਡੇ ਕਾਰਜ ਸਵਾਰ ਸਕਦੇ ਨੇ।
ਇਹ ਪੱਤਰ ਕਾਲੇ ਤੁਮ ਜਾਵੋ,
ਆ ਜਿਹੜੀ ਚਿੱਠੀ ਮੈਂ ਤੁਹਾਨੂੰ ਦੇ ਰਿਹਾ, ਸ਼ਿਵ ਨੇ ਕਿਹਾ, ਆਪ ਸਾਹਮਣੇ ਤਾਂ ਨਹੀਂ ਆਇਆ, ਪਰ ਉਹ ਚਿੱਠੀ ਕਹਿੰਦੇ ਉੱਥੇ ਡਿੱਗੀ ਉਹਨਾਂ ਨੂੰ ਮਿਲੀ ਹੈ, ਪੰਡਤਾਂ ਨੂੰ, ਅਮਰਨਾਥ ਦੇ ਮੰਦਿਰ 'ਚ ਲਿਖੀ, ਉਹ ਸ਼ਿਵ ਵੱਲੋਂ ਹੀ ਸੀ। ਇਹ ਚਿੱਠੀ ਜਿਹੜੀ ਮੈਂ ਤੁਹਾਨੂੰ ਦੇ ਰਿਹਾ, ਇਹ ਲੈ ਕੇ ਤੁਸੀਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਣਾਂ ਵਿੱਚ ਜਾਓ,
ਵਿਰਥਾ ਆਪਣੀ ਸਕਲ ਸੁਣਾਵੋ,
ਔਰ ਆਪਣੀ ਸਾਰੀ ਵਿਰਥਾ, ਆਪਣੀ ਸਾਰੀ ਪੀੜਾ ਜਾ ਕੇ ਨੌਵੇਂ ਪਾਤਸ਼ਾਹ ਨੂੰ ਦੱਸੋ। ਇੱਥੇ ਉਹ ਗੱਲ ਨਾਲ ਦੁਹਰਾ ਦੇਣੀ ਅਤੀ ਜ਼ਰੂਰੀ ਹੈ ਕਿ ਨੌਵੇਂ ਪਾਤਸ਼ਾਹ ਆਪਣੇ ਆਨੰਦ ਵਿੱਚ ਬੈਠੇ ਨੇ ਆਨੰਦਪੁਰ ਸਾਹਿਬ, ਉਹਨਾਂ ਦੀ ਬਾਦਸ਼ਾਹ ਦੇ ਨਾਲ ਕੋਈ ਰੰਜਿਸ਼ ਨਹੀਂ ਹੈ, ਆਪਣੀ ਕੋਈ ਨਿੱਜੀ ਰੰਜਿਸ਼ ਨਹੀਂ ਹੈ। ਸਤਿਗੁਰੂ ਜੀ ਤਾਂ ਆਪਣੇ ਨਗਰੀ ਦੇ ਵਿੱਚ ਆਨੰਦਪੁਰ ਸਾਹਿਬ ਬਿਰਾਜਮਾਨ ਨੇ, ਇਹ ਪੰਡਿਤ ਨੇ, ਬ੍ਰਾਹਮਣ ਨੇ ਜਿਹੜੇ ਪੁਕਾਰ ਕਰਨ ਆਏ ਨੇ ਨੌਵੇਂ ਪਾਤਸ਼ਾਹ ਦੇ ਕੋਲ, ਤੇ ਇਹਨਾਂ ਖਾਤਰ ਸਤਿਗੁਰਾਂ ਨੇ ਜਾ ਕੇ ਸੀਸ ਦਿੱਤਾ। ਭਾਵੇਂ ਅੱਜ ਕੱਲ੍ਹ ਬਹੁਤ ਸਾਰਿਆਂ ਸਕੂਲਾਂ ਦੇ ਵਿੱਚ ਪਿੱਛੇ ਜੀ ਸਿਲੇਬਸ ਵਿੱਚ ਇਹ ਪੜ੍ਹਾਇਆ ਜਾਣ ਲੱਗ ਪਿਆ ਬੱਚਿਆਂ ਨੂੰ, ਇਹ ਆਖਿਆ ਜੀ ਗੁਰੂ ਤੇਗ ਬਹਾਦਰ ਸਾਹਿਬ ਦੀ ਆਪਣੀ ਨਿੱਜੀ ਰੰਜਸ ਸੀ ਔਰੰਗਜ਼ੇਬ ਬਾਦਸ਼ਾਹ ਨਾਲ, ਤਾਂ ਉਹਨੇ ਗੁਰੂ ਸਾਹਿਬ ਨੂੰ ਸ਼ਹੀਦ ਕੀਤਾ। ਅਕਿਰਤ ਘਣ ਲੋਕ ਜਿਹੜੇ ਸਤਿਗੁਰਾਂ ਦੀ ਕੀਤੀ ਤੋਂ ਮੁਨਕਰ ਨੇ। ਇੱਕ ਵਿਦਵਾਨ ਨੇ ਬੜਾ ਸੋਹਣਾ ਕਥਨ ਕੀਤਾ, ਕਹਿੰਦਾ ਇੱਕ ਤਾਲ ਸੀ, ਤਲਾਬ ਸੀ। ਉਸ ਤਲਾਬ ਦੇ ਕੰਢੇ ਤੇ ਪੁਰਾਣੇ ਵੇਲਿਆਂ ਦੀ ਗੱਲ, ਇੱਕ ਅੰਗਰੇਜ਼ ਫੋਟੋਆਂ ਖਿੱਚ ਰਿਹਾ, ਉਹਦੇ ਹੱਥ ਵਿੱਚ ਬੜਾ ਕੀਮਤੀ ਕੈਮਰਾ। ਇੱਕ ਛੋਟਾ ਜਿਹਾ ਬੱਚਾ ਕਿਤੇ ਖੇਡਦਾ ਖੇਡਦਾ ਉਸ ਤਲਾਬ ਦੇ ਵਿੱਚ ਡਿੱਗ ਪਿਆ। ਉਸ ਅੰਗਰੇਜ਼ ਨੇ ਆਪਣੇ ਕੈਮਰੇ ਦੀ ਪਰਵਾਹ ਨਾ ਕਰਦਿਆਂ ਵਿੱਚ ਛਾਲ ਮਾਰੀ ਤੇ ਬੱਚੇ ਨੂੰ ਬਾਹਰ ਕੱਢ ਲਿਆਂਦਾ। ਉਹਦੀ ਮਾਂ ਆਈ, ਭੱਜ ਕੇ ਬੱਚੇ ਨੂੰ ਗਲ ਨਾਲ ਲਾਇਆ ਤੇ ਉੱਥੋਂ ਰੁਖਸਤ ਹੋ ਗਈ, ਚਲੀ ਗਈ। ਉਹ ਅੰਗਰੇਜ਼ ਵੇਖ ਕੇ ਹੱਕਾ ਬੱਕਾ ਹੋ ਰਿਹਾ ਵੀ ਮੈਂ ਇਹਦੇ ਬੱਚੇ ਨੂੰ ਬਚਾਇਆ, ਕੈਮਰਾ ਮੇਰਾ ਖਰਾਬ ਹੋ ਗਿਆ, ਤੇ ਆਪਣੀ ਜ਼ੁਬਾਨ ਤੋਂ ਇੱਕ ਛੋਟਾ ਜਿਹਾ ਲਫ਼ਜ਼ ਧੰਨਵਾਦ ਦਾ ਵੀ ਨਹੀਂ ਕਹਿ ਕੇ ਗਈ। ਕਹਿੰਦੇ ਉੱਥੇ ਇੱਕ ਵਿਦਵਾਨ ਪੁਰਸ਼ ਹੀ ਖੜੇ ਸੀ, ਉਹਨਾਂ ਵੇਖਿਆ ਵੀ ਅੰਗਰੇਜ਼ ਦੇ ਚਿਹਰੇ ਦੇ ਉੱਤੇ ਵੀ ਇਹਦੇ ਅੰਦਰ ਸਵਾਲ ਪੈਦਾ ਹੋ ਰਹੇ ਨੇ ਵੀ ਇਹ ਕਿੱਦਾਂ ਦੇ ਲੋਕ ਨੇ ਵੀ ਇਹਨੇ ਧੰਨਵਾਦ ਤੱਕ ਨਹੀਂ ਕੀਤਾ। ਕਹਿੰਦੇ ਫਿਰ ਮੈਨੂੰ ਜਾ ਕੇ ਕਹਿਣਾ ਪਿਆ, ਇਹ ਉਹ ਲੋਕ ਨੇ ਹਿੰਦੁਸਤਾਨ ਦੇ ਜਿਨ੍ਹਾਂ ਵਾਸਤੇ ਸਾਹਿਬਾਂ ਨੇ ਆਪਣਾ ਸੀਸ ਤੱਕ ਦੇ ਦਿੱਤਾ, ਇਹਨਾਂ ਆਪਣਾ ਪਰਿਵਾਰ ਤੱਕ ਬਲਿਦਾਨ ਦੇ ਦਿੱਤਾ, ਇਹਨਾਂ ਕਦੇ ਉਹਨਾਂ ਦਾ ਧੰਨਵਾਦ ਨਹੀਂ ਕੀਤਾ, ਤੇਰਾ ਧੰਨਵਾਦ ਕੀ ਕਰਨਾ ਸੀ। ਇਹਨਾਂ ਸ਼ੁਕਰੇ ਲੋਕ ਨੇ, ਇਹਨਾਂ ਅੰਦਰ ਅਕਿਰਤ ਘਣਤਾ ਦਾ ਜਿਹੜਾ ਦੋਸ਼ ਹੈ ਨਾ ਉਹ ਬਹੁਤ ਜ਼ਿਆਦਾ ਵੱਧ ਹੈ, ਅਧਿਕ ਹੈ। ਇੱਕ ਗੱਲ ਯਾਦ ਰੱਖਿਓ, ਇਸ ਧਰਤੀ ਦੇ ਉੱਤੇ ਸਭ ਤੋਂ ਵੱਡਾ ਭਾਰ ਅਕਿਰਤ ਘਣ ਬੰਦੇ ਦਾ ਹੁੰਦਾ ਹੈ, ਜਿਹੜਾ ਕਿਸੇ ਦੀ ਕੀਤੀ ਨੂੰ ਭੁਲਾ ਦਿੰਦਾ ਉਸ ਅਕਿਰਤ ਘਣ ਬੰਦੇ ਦਾ ਸਭ ਤੋਂ ਵੱਡਾ ਭਾਰ ਹੈ ਇਸ ਧਰਤੀ ਤੇ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਨੇ ਕਥਨ ਕੀਤਾ ਹੈ, ਉਹ ਕਹਿੰਦੇ ਨਾ ਤਿਸ ਭਾਰੇ ਪਰਬਤਾਂ ਅਸਮਾਨ ਖਹੰਦੇ, ਨਾ ਤਿਸ ਭਾਰੇ ਕੋਟਗੜ੍ਹ ਘਰ ਬਾਰ ਦਸੰਦੇ, ਨਾ ਤਿਸ ਭਾਰੇ ਤਰਵਰਾਂ ਫਲ ਸੁਫਲ ਫਲੰਦੇ, ਨਾ ਤਿਸ ਭਾਰੇ ਸਾਇਰਾਂ ਨਦ ਵਾਹ ਵਹੰਦੇ, ਨਾ ਤਿਸ ਭਾਰੇ ਕੋਟਗੜ੍ਹ ਘਰ ਬਾਰ ਦਸੰਦੇ, ਨਾ ਤਿਸ ਭਾਰੇ ਜੀ ਜੰਤ ਅਣਗਿਣਤ ਫਿਰੰਦੇ। ਪੁੱਛਿਆ ਜੀ ਫਿਰ ਧਰਤੀ ਤੈਨੂੰ ਭਾਰ ਕਾਹਦੇ ਕਿਹਨਾਂ ਦਾ ਹੈ, ਜੇ ਤੈਨੂੰ ਨਦੀਆਂ ਦਾ, ਦਰਿਆਵਾਂ ਦਾ, ਦਰਖਤਾਂ ਦਾ, ਵੱਡਿਆਂ ਵੱਡਿਆਂ ਕਿਲਿਆਂ ਮਹਿਲਾਂ ਦਾ, ਜੀਵਾਂ ਜੰਤੂਆਂ ਦਾ ਕੋਈ ਭਾਰ ਨਹੀਂ, ਫਿਰ ਤੈਨੂੰ ਭਾਰ ਕਾਹਦਾ? ਤੇ ਧਰਤੀ ਨੇ ਅੱਗੋਂ ਜਵਾਬ ਦਿੱਤਾ, ਕਹਿੰਦੀ ਭਾਰੇ ਭੂਈ ਅਕਿਰਤ ਕਣ ਮੰਦੀ ਹੂੰ ਮੰਦੇ, ਜਿਹੜੇ ਅਕਿਰਤ ਕਣ ਲੋਕ ਨੇ ਉਹਨਾਂ ਦਾ ਭਾਰ ਮੈਨੂੰ ਸਭ ਤੋਂ ਵੱਧ ਵਿਆਪਦਾ, ਉਹਨਾਂ ਦਾ ਭਾਰ ਮੇਰੇ ਕੋਲ ਬਰਦਾਸ਼ਤ ਨਹੀਂ ਹੁੰਦਾ। ਮੇਰਾ ਚਿੱਤ ਕਰਦਾ ਵੀ ਜਿਸ ਜਗ੍ਹਾ ਤੇ ਅਕਿਰਤ ਕਣ ਪੈਰ ਪਾਉਂਦਾ ਮੈਂ ਉੱਥੋਂ ਗਰਕ ਹੋ ਜਾਵਾਂ ਤੇ ਉਹ ਥੱਲੇ ਪਤਾਲ ਵਿੱਚ ਧਸ ਜਾਏ। ਅਕਿਰਤ ਕਣ ਆਦਮੀ ਨਾ ਸ਼ੁਕਰਾ ਆਦਮੀ ਜਿਹੜਾ ਹੈ ਨਾ, ਪਰ ਵੇਖੋ ਮੇਰੇ ਸਾਹਿਬ ਤਾਂ ਕਿੱਡੇ ਵੱਡੇ ਦਿਆਲੂ ਨੇ, ਉਹ ਅਕਿਰਤ ਘਣਾ ਨੂੰ ਵੀ ਪਾਲੀ ਜਾਂਦੇ। ਆਖੋ ਸਤਨਾਮ
ਵਾਹਿਗੁਰੂ ਜੀ।
ਅਕਿਰਤ ਘਣਾ ਨੂੰ ਪਾਲਦਾ, ਅਕਿਰਤ ਘਣਾ ਨੂੰ ਵੀ ਪਾਲਦੇ ਹੈ। ਇੱਥੇ ਇੱਕ ਗੱਲ ਸੁਚੇਤ ਹੋ ਕੇ ਸਭ ਨੂੰ ਜਾਣ ਲੈਣੀ ਚਾਹੀਦੀ ਹੈ ਕਿ ਨੌਵੇਂ ਪਾਤਸ਼ਾਹ ਦੀ ਕੋਈ ਆਪਣੀ ਨਿੱਜੀ ਰੰਜਿਸ਼ ਨਹੀਂ ਹੈ ਬਾਦਸ਼ਾਹ ਨਾਲ ਕਿ ਉਹਨਾਂ ਨੂੰ ਜਾ ਕੇ ਉੱਥੇ ਸੀਸ ਦੇਣਾ ਪਿਆ। ਇਹ ਪੁਕਾਰ ਇਹਨਾਂ ਕਸ਼ਮੀਰ ਤੋਂ ਆਏ ਹੋਏ ਪੰਡਤਾਂ ਨੇ ਕੀਤੀ, ਔਰ ਇਹ ਪੰਡਤ ਖੁਦ ਆਪ ਹੀ ਨਹੀਂ ਆ ਗਏ, ਪੂਰੇ ਹਿੰਦੁਸਤਾਨ ਦੇ ਜਿਤਨੇ ਹਿੰਦੂ ਵੀਰ ਸੀ ਉਹਨਾਂ ਦਾ ਨੇਤਰਤਵ ਕਰਦਿਆਂ ਹੋਇਆਂ, ਉਹਨਾਂ ਸਾਰਿਆਂ ਦੀ ਅਗਵਾਈ ਕਰਦਿਆਂ ਹੋਇਆਂ, ਉਹਨਾਂ ਸਾਰਿਆਂ ਵੱਲੋਂ ਇਹ ਕੁਝ ਪੰਡਤਾਂ ਦਾ 14 ਜਾਂ 16 ਪੰਡਤਾਂ ਦਾ ਇੱਕ ਵਫਦ ਹੈ ਜਿਹੜਾ ਸਤਿਗੁਰਾਂ ਦੇ ਚਰਨਾਂ ਵਿੱਚ ਆ ਰਿਹਾ ਹੈ। ਉਹ ਚਿੱਠੀ ਵਿੱਚ ਲਿਖਿਆ ਹੋਇਆ ਹੈ ਬਾਦਸ਼ਾਹ ਜ਼ੁਲਮ ਕਰ ਰਿਹਾ ਹੈ। ਸ਼ਿਵ ਕਹਿੰਦੇ ਕਿ ਇਹ ਚਿੱਠੀ ਲੈ ਕੇ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਕੋਲ ਜਾਓ, ਉਹ ਤੁਹਾਡੀ ਬਾਂਹ ਪਕੜਨਗੇ, ਤੁਹਾਡੇ ਧਰਮ ਦੀ ਰਾਖੀ ਕਰਨਗੇ।
ਸੋ ਰੱਖਣਗੇ ਧਰਮ ਤੁਹਾਰਾ,
ਉਹਨਾਂ ਤੋਂ ਬਿਨਾਂ ਤੁਹਾਡੇ ਧਰਮ ਦੀ ਰਾਖੀ ਕੋਈ ਨਹੀਂ ਕਰ ਸਕਦਾ, ਉਹ ਆਪ ਧਰਮੀ ਨੇ ਔਰ ਤੁਹਾਡੇ ਧਰਮ ਦੀ ਰਾਖੀ ਕਰਨਗੇ।
ਤਿੰਨ ਬਿਨ ਅਨੰਤ ਹੋਇ ਨਾ ਉਬਾਰਾ,
ਉਹਨਾਂ ਤੋਂ ਬਿਨਾਂ ਕੋਈ ਦੂਜਾ ਹੈ ਹੀ ਨਹੀਂ ਜਿਹੜਾ ਤੁਹਾਨੂੰ ਬਚਾ ਸਕੇ, ਉਹਨਾਂ ਤੋਂ ਬਿਨਾਂ ਕੋਈ ਦੂਜਾ ਨਹੀਂ ਜਿਹੜਾ ਤੁਹਾਨੂੰ ਉਭਾਰ ਸਕੇ, ਬਚਾ ਸਕੇ। ਇਸ ਵੇਲੇ ਜੇ ਤੁਹਾਨੂੰ ਕੋਈ ਉਦੋਂ ਰਾਜਪੂਤਾਨੇ ਦੇ ਰਾਜੇ ਸੀ, ਆ ਰਾਜਸਥਾਨ ਦਾ ਕਿੱਡਾ ਵੱਡਾ ਇਲਾਕਾ ਹੈ ਮਾਰਵਾੜ ਦਾ, ਸਾਰੇ ਉੱਥੇ ਰਾਜਪੂਤ ਰਾਜੇ ਰਾਜ ਕਰਦੇ ਸੀ, ਆ ਇੱਧਰ ਪਹਾੜਾਂ ਦੀਆਂ ਰਿਆਸਤਾਂ ਵਿੱਚ ਇਹਨਾਂ ਦਾ ਰਾਜ ਸੀ। ਸ਼ਿਵ ਨੇ ਇਹ ਕਿਉਂ ਨਹੀਂ ਕਿਹਾ ਵੀ ਉੱਧਰ ਮਰਾਠਿਆਂ ਦਾ ਰਾਜ ਸੀ ਮਹਾਰਾਸ਼ਟਰ ਦੇ ਵਿੱਚ, ਵੀ ਉਹਨਾਂ ਦੇ ਕੋਲ ਜਾਓ ਤੁਹਾਡਾ ਧਰਮ ਬਚਾਉਣਗੇ। ਉਹਨਾਂ ਨੂੰ ਪਤਾ ਸੀ ਵੀ ਇਹ ਵਿਕੇ ਹੋਏ ਲੋਭੀ ਰਾਜੇ ਨੇ, ਜਿਹੜੇ ਆਪ ਚਾਪਲੂਸੀਆਂ ਕਰਕੇ ਰਾਜ ਕਰਨ ਵਾਲੇ ਲੋਕ ਨੇ, ਉਹ ਕੀ ਕਿਸੇ ਦੂਜੇ ਦਾ ਧਰਮ ਬਚਾਉਣਗੇ। ਤੁਹਾਡੇ ਧਰਮ ਦੀ ਰਾਖੀ ਕੇਵਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕਰ ਸਕਦੇ ਨੇ, ਉਹਨਾਂ ਤੋਂ ਇਲਾਵਾ ਕੋਈ ਦੂਜਾ ਤੁਹਾਡੀ ਬਾਂਹ ਨਹੀਂ ਪਕੜ ਸਕਦਾ।
ਉੱਠ ਹੋ ਆਹਾਰ ਜਾਏ ਕਰ ਕਰੋ,
ਜਾਓ ਹੁਣ ਇੱਥੋਂ ਉੱਠ ਕੇ ਜਾ ਕੇ ਲੰਗਰ ਪ੍ਰਸ਼ਾਦਾ ਛਕੋ, ਇੱਥੇ ਭੁੱਖ ਦੇ ਨਾਲ ਨਾ ਮਰੋ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਚ ਜਾਓ।
ਹਿਰਦੈ ਭਰੋਸਾ ਗੁਰ ਪਰ ਧਰੋ,
ਆਪਣੇ ਹਿਰਦੇ ਚ ਭਰੋਸਾ ਗੁਰੂ ਪਾਤਸ਼ਾਹ ਤੇ ਰੱਖੋ।
ਜਹਿਦ ਜ ਬੈਠੇ ਮੰਡਲ ਕਰਕੇ,
ਜਿੱਥੇ ਸਾਰੇ ਪੰਡਿਤ ਅਮਰਨਾਥ ਦੇ ਮੰਦਿਰ ਦੇ ਵਿੱਚ ਇਕੱਠੇ ਹੋ ਕੇ ਮੰਡਲਾਕਾਰ ਕਰਕੇ ਬੈਠੇ ਸਨ।
ਤ੍ਰਿਖਤ ਛੁਦਤ ਸੰਕਟ ਕੋ ਧਰ ਕੇ,
ਪਿਆਸੇ ਵੀ ਨੇ ਤੇ ਭੁੱਖੇ ਵੀ ਨੇ ਤੇ 8 ਦਿਨਾਂ ਤੋਂ ਪਿਆਸੇ ਭੁੱਖੇ ਬੜੇ ਸੰਕਟ ਵਿੱਚ ਹਨ।
ਅਰਧ ਜਾਮ ਜਾਮਨ ਜਬ ਰਹੇ,
ਅੱਧੀ ਕੁ ਰਾਤ ਰਹਿ ਗਈ, ਅੱਧੀ ਕੁ ਰਾਤ ਬੀਤ ਗਈ।
ਬਿਪਰ ਬ੍ਰਿੰਦ ਵਿੱਚ ਉਤਰੇ ਤਹੇ,
ਜਿਹੜੀ ਚਿੱਠੀ ਅਚਾਨਕ ਇਹਨਾਂ ਦੇ ਕੋਲ ਉਤਰੀ ਹੈ, ਉਹ ਅਚਾਨਕ ਇਹਨਾਂ ਦੇ ਕੋਲ ਆਈ ਹੈ।
ਭਈ ਪ੍ਰਭਾਤ ਸੂਰ ਉਦਿਆਰਾ,
ਦਿਨ ਚੜਿਆ ਸੂਰਜ ਉਦੇ ਹੋਇਆ, ਰਾਤ ਬੀਤ ਗਈ।
ਪਰ ਉਸ ਕਾਗਜ਼ ਸਭਨ ਨਿਹਾਰਾ,
ਸਾਰਿਆਂ ਨੇ ਆਪਣੇ ਵਿੱਚ ਉਹ ਕਾਗਜ਼ ਪਿਆ ਹੋਇਆ ਵੇਖਿਆ, ਉਹ ਚਿੱਠੀ ਪਈ ਹੋਈ ਵੇਖੀ।
ਹੱਥ ਉਠਾਏ ਬਲੋਕਾ ਖੋਲਾ,
ਇਹਨਾਂ ਨੇ ਉਹ ਚਿੱਠੀ ਚੁੱਕੀ ਹੈ, ਚੁੱਕ ਕੇ ਖੋਲ ਕੇ ਵੇਖੀ ਹੈ ਵੀ ਇਹਦੇ ਚ ਕੀ ਲਿਖਿਆ ਹੋਇਆ ਹੈ।
ਅੱਖਰ ਸ਼ੁੱਧ ਪਾਠ ਕਰ ਬੋਲਾ,
ਸ਼ੁੱਧ ਅੱਖਰ ਲਿਖੇ, ਸਾਫ਼ ਅੱਖਰ ਲਿਖੇ ਹੋਏ ਇਹਨਾਂ ਨੇ ਪੜ੍ਹ ਕੇ ਸੁਣਾਏ ਇੱਕ ਦੂਜੇ ਨੂੰ।
ਜਾਣੇ ਅਚੰਭੇ ਮਿਲ ਸਮੁਦਾਇ,
ਸਾਰੇ ਅਚੰਭਤ ਹੋਏ ਕਿ ਚਿੱਠੀ ਤਾਂ ਸ਼ਿਵ ਭਗਵਾਨ ਦੀ ਲਿਖੀ ਹੋਈ, ਖੁਦ ਲਿਖੀ ਹੋਈ ਹੈ, ਉਹਨਾਂ ਵੱਲੋਂ ਲਿਖੀ ਹੋਈ ਹੈ, ਇਹ ਜਾਣ ਕੇ ਸਭ ਹੈਰਾਨ ਹੋਏ।
ਪੜ੍ਹਤ ਸੁਣਤ ਸਭ ਹੋਏ ਇੱਕ ਥਾਏ,
ਸਾਰੇ ਪੜ੍ਹ ਸੁਣ ਕੇ ਇੱਕ ਜਗ੍ਹਾ ਤੇ ਇਕੱਠੇ ਹੋ ਗਏ, ਜਿਹੜੇ ਆਲੇ ਦੁਆਲੇ ਖਿੰਡੇ ਹੋਏ ਸੀ ਉਹ ਵੀ ਇੱਕ ਜਗ੍ਹਾ ਤੇ ਆ ਗਏ।
ਭਲੇ ਪਾਤ ਆਸ਼ੈ ਕੋ ਜਾਨ,
ਭਲੇ ਪ੍ਰਕਾਰ ਨਾਲ ਇਹਨਾਂ ਨੇ ਚਿੱਠੀ ਪੜ੍ਹ ਕੇ ਉਹਦਾ ਆਸ਼ਾ ਸਮਝਿਆ ਹੈ।
ਕੌਣ ਗੁਰੂ ਅਬ ਕਰਹੋ ਬਖਾਨ,
ਪੰਡਤਾਂ ਨੂੰ ਹਾਲੇ ਕੁਝ ਕਾ ਨੂੰ ਗੁਰੂ ਸਾਹਿਬ ਜੀ ਬਾਰੇ ਨਹੀਂ ਸੀ ਪਤਾ, ਕਹਿੰਦੇ ਕੌਣ ਹਨ ਐਸੇ ਸਤਿਗੁਰੂ ਜੀ ਜਿਹੜੇ ਸਾਡੀ ਬਾਂਹ ਪਕੜਨਗੇ, ਸਾਡਾ ਧਰਮ ਰੱਖਣਗੇ।
ਤਿੰਨ ਮਾਂ ਇੱਕ ਦਜ ਲਖ ਹੈ ਬ੍ਰਿਤੰਤ,
ਇਹਨਾਂ ਵਿੱਚ ਇੱਕ ਪੰਡਿਤ ਸੀ, ਇਹਦਾ ਨਾਮ ਸੀ ਪੰਡਿਤ ਕਿਰਪਾ ਰਾਮ। ਇਹ ਪੰਡਿਤ ਕਿਰਪਾ ਰਾਮ ਇਹ ਗੁਰੂ ਸਾਹਿਬ ਜੀ ਦੇ ਘਰ ਬਾਰੇ ਜਾਣਦਾ ਸੀ, ਇਹ ਗੁਰੂ ਘਰ ਦੀ ਮਹਿਮਾ ਜਾਣਦਾ ਸੀ। ਇਹ ਬੋਲਿਆ ਉਹਨਾਂ ਨਾਲ ਦੇ ਸਾਥੀ ਬਾਹਮਣਾਂ ਨੂੰ ਪੰਡਤਾਂ ਨੂੰ ਕਹਿਣ ਲੱਗਾ,
ਤੇਗ ਬਹਾਦਰ ਗੁਰ ਭਗਵੰਤ,
ਕਹਿਣ ਲੱਗਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਹਨ ਜਿਹੜੇ ਸਾਰੇ ਜਗਤ ਦੇ ਭਗਵੰਤ ਨੇ, ਸਾਰੇ ਜਗਤ ਦੇ ਮਾਲਕ ਤੇ ਸਵਾਮੀ ਹਨ।
ਸਭਨ ਸੁਨਾਵਤ ਬਾਕੇ ਉਚਾਰਾ,
ਇਹਨੇ ਸਾਰਿਆਂ ਨੂੰ ਸੁਣਾਉਂਦਿਆਂ ਹੋਇਆ ਬੋਲਿਆ, ਕਹਿਣ ਲੱਗਾ,
ਹੋ ਤੇ ਸੁਣੋ ਲਖੋ ਜਿਮ ਸਾਰਾ,
ਕਹਿਣ ਲੱਗੇ ਮੇਰੇ ਤੋਂ ਇਹ ਗੱਲ ਜਾਣ ਲਓ ਔਰ ਚੰਗੀ ਤਰ੍ਹਾਂ ਸਮਝ ਲਵੋ।
ਸ੍ਰੀ ਹਰਗੋਬਿੰਦ ਪੂਰਬ ਆਏ,
ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਜੀ ਇੱਥੇ ਕਸ਼ਮੀਰ ਆਏ ਸਨ। ਇਹ ਉਸ ਵੇਲੇ ਦਾ ਗੁਰੂ ਘਰ ਨੂੰ ਜਾਣਨ ਲੱਗਾ ਕਿਰਪਾ ਰਾਮ ਕਿ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਇੱਥੇ ਕਸ਼ਮੀਰ ਆਏ ਸਨ।
ਬਿਰਦਾ ਪ੍ਰੇਮ ਬੜ ਧਰੇ ਬੁਲਾਏ,
ਇੱਥੇ ਇੱਕ ਬਜ਼ੁਰਗ ਮਾਈ ਸੀ ਜਿਹਦਾ ਨਾਮ ਸੀ ਮਾਈ ਭਾਗ ਭਰੀ, ਉਹਨੇ ਪ੍ਰੇਮ ਦੀਆਂ ਡੋਰਾਂ ਪਾ ਕੇ 6ਵੇਂ ਪਾਤਸ਼ਾਹ ਨੂੰ ਖਿੱਚ ਕੇ ਬੁਲਾਇਆ ਸੀ, ਭਾਵ ਗੁਰੂ ਸਾਹਿਬ ਦੇ ਦਰਸ਼ਨਾਂ ਦੀ ਸਿੱਖ ਰੱਖ ਕੇ ਬੁਲਾਇਆ ਸੀ।
ਦਾਸਨ ਕੋ ਨਿਹਾਲ ਕਰ ਗਏ,
ਜਦੋਂ ਸਾਹਿਬ ਆਏ ਸਨ ਇੱਥੇ ਬੜਿਆਂ ਦਾਸਾਂ ਦਾ ਉਧਾਰ ਕੀਤਾ ਸਤਿਗੁਰੂ ਜੀ ਨੇ, ਬੜਿਆਂ ਸੇਵਕਾਂ ਦਾ ਉਧਾਰ ਕੀਤਾ ਹੈ।
ਪੰਜ ਪੁੱਤਰ ਤਿੰਨ ਕੇ ਬਰ ਭਏ,
ਉਹਨਾਂ ਦੇ ਪੰਜ ਪੁੱਤਰ ਸਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ, ਜੋ ਮਹਾਨ ਸ੍ਰੇਸ਼ਟ ਸਰਵੋਤਮ ਹਨ।
ਪੋਤਰਾ ਗਾਦੇ ਪਰ ਬੈਠਾਏ,
ਛੇਵੇਂ ਪਾਤਸ਼ਾਹ ਨੇ ਆਪਣੇ ਪੋਤਰੇ ਗੁਰੂ ਹਰ ਰਾਏ ਸਾਹਿਬ ਨੂੰ ਗੱਦੀ, ਉਹ ਸਾਰੀ ਜਾਣਕਾਰੀ ਦੇ ਰਿਹਾ ਬਾਕੀ ਪੰਡਤਾਂ ਨੂੰ ਕਿ ਉਹਨਾਂ ਨੇ ਆਪਣੇ ਪੋਤਰੇ ਗੁਰੂ ਹਰ ਰਾਏ ਸਾਹਿਬ ਨੂੰ ਗੱਦੀ ਤੇ ਬਿਠਾਇਆ।
ਸ੍ਰੀ ਹਰਗੋਬਿੰਦ ਗਏ ਸਮਾਏ,
ਔਰ ਗੁਰੂ ਹਰਗੋਬਿੰਦ ਸਾਹਿਬ ਜੀ ਜੋਤੀ ਜੋਤ ਸਮਾ ਗਏ ਹਨ।
ਤਿੰਨ ਸੁੱਤ ਸ੍ਰੀ ਹਰਿਕ੍ਰਿਸ਼ਨ ਭਏ ਹੈ,
ਗੁਰੂ ਹਰ ਰਾਏ ਸਾਹਿਬ ਦੇ ਸਪੁੱਤਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਹੋਏ ਨੇ।
ਬਾਲ ਬੈਸ ਗੁਰ ਪੂਜ ਥੀਏ ਹੈ,
ਬਾਲ ਅਵਸਥਾ ਵਿੱਚ ਉਹ ਗੁਰੂ ਰੂਪ ਜਾਣ ਕੇ ਪੂਜੇ ਗਏ ਨੇ।
ਸੰਮਤ ਦੁਆ ਗਾਦੀ ਪਰ ਰਹੇ,
ਤਕਰੀਬਨ ਦੋ ਸਾਲ ਦਾ, ਦੋ ਢਾਈ ਸਾਲ ਦਾ ਸਮਾਂ ਗੁਰਤਾ ਗੱਦੀ ਤੇ ਰਹੇ।
ਇਨਕੇ ਅੰਤ ਤਨਹੋ ਬਚ ਕਹੇ,
ਉਹਨਾਂ ਦੇ ਸਰੀਰ ਤਿਆਗਣ ਤੋਂ ਪਹਿਲਾਂ ਉਹਨਾਂ ਨੇ ਆਪਣੇ ਮੁਖੋਂ ਬਚਨ ਕਹੇ ਸਨ।
ਅਬ ਗੁਰ ਬਾਬਾ ਬਸਹਿ ਬਕਾਲੇ,
ਉਹਨਾਂ ਕਿਹਾ ਸੀ ਕਿ ਬਾਬਾ ਬਕਾਲੇ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਰਿਸ਼ਤੇ ਚ ਬਾਬਾ ਜੀ ਲੱਗਦੇ, ਦਾਦਾ ਜੀ ਲੱਗਦੇ ਸੀ, ਇਸ ਕਰਕੇ ਉਹਨਾਂ ਨੇ ਕਿਹਾ ਸੀ ਬਾਬਾ ਬਕਾਲੇ।
ਆਪ ਗਮਨ ਬੈਕੁੰਠ ਸੰਭਾਲੇ,
ਉਹਨਾਂ ਨੂੰ ਗੱਦੀ ਦੇਣ ਤੋਂ ਬਾਅਦ ਗੁਰੂ ਹਰਿਕ੍ਰਿਸ਼ਨ ਸਾਹਿਬ ਆਪ ਜੋਤੀ ਜੋਤ ਸਮਾ ਗਏ।
ਸ੍ਰੀ ਗੁਰੂ ਤੇਗ ਬਹਾਦਰ ਹੈ,
ਇਸ ਵਕਤ ਗੁਰ ਗੱਦੀ ਦੇ ਮਾਲਕ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਹਨ, ਉਹ ਗੁਰਗੱਦੀ ਦੇ ਮਾਲਕ ਹਨ, ਗੁਰਗੱਦੀ ਤੇ ਬਿਰਾਜਮਾਨ ਹਨ।
ਚਾਹੋ ਦਿਸ਼ ਬਿਦਤ ਭਏ ਸਿੱਖ ਲਹਿ,
ਜਿਨ੍ਹਾਂ ਦੀ ਉਪਬਾ ਚਾਰਾਂ ਦਿਸ਼ਾਵਾਂ ਵਿੱਚ ਪਸਰੀ ਹੋਈ ਹੈ, ਹਰ ਪਾਸੇ ਉਹਨਾਂ ਦੀ ਸਿੱਖੀ ਸੇਵਕੀ ਹੈ।
ਤਿੰਨ ਟਿਗ ਚਲੋ ਉਬਾਰ ਹੈ ਧਰਮ,
ਚਲੋ ਇਹ ਜਿਹੜੀ ਚਿੱਠੀ ਲਿਖੀ ਹੋਈ ਮਿਲੀ ਹੈ ਨਾ ਤੁਹਾਨੂੰ, ਇਹਦੇ ਵਿੱਚ ਉਹਨਾਂ ਦਾ ਹੀ ਜ਼ਿਕਰ ਹੈ। ਚਲੋ ਚੱਲ ਕੇ ਆਪਾਂ ਉਹਨਾਂ ਦੀ ਸ਼ਰਨ ਚ ਚੱਲੀਏ, ਔਰ ਚੱਲ ਕੇ ਆਪਣਾ ਧਰਮ ਬਚਾਈਏ।
ਤਦ ਕਰ ਲੋਕ ਸ਼ਰਮ ਔਰ ਭਰਮ,
ਔਰ ਆਪਣੀ ਸਾਰੀ ਸ਼ਰਮ ਤੇ ਭਰਮ ਦਾ ਤਿਆਗ ਕਰਕੇ ਚੱਲੋ।
ਬਿਦਤ ਜਗਤ ਮਹਿ ਗੁਰਤਾ ਗਾਦੇ,
ਉਹਨਾਂ ਦੀ ਗੱਦੀ ਸਾਰੇ ਜਗਤ ਵਿੱਚ ਵਿਦਤ ਹੈ, ਪ੍ਰਗਟ ਹੈ।
ਸ੍ਰੀ ਨਾਨਕ ਜੀ ਤੇ ਸਭ ਬਾਦੇ,
ਗੁਰੂ ਨਾਨਕ ਸਾਹਿਬ ਜੀ ਨੇ ਵੱਡੇ ਵੱਡੇ ਬਾਦੀਆਂ ਨੂੰ ਆਪਣੀ ਸ਼ਬਦ ਦੀ ਚਰਚਾ ਨਾਲ ਜਿੱਤਿਆ, ਇਹ ਉਹਨਾਂ ਦਾ ਘਰ ਹੈ।
ਸਰਬ ਕਲਾ ਸਮਰੱਥ ਸਭ ਕਲਾ,
ਫਿਰ ਉਹ ਸਰਬ ਸਮੇਂ ਸਰਬ ਕਲਾ ਸਮਰੱਥ ਹਨ, ਸਰਬ ਕਲਾ ਸਮਰੱਥ ਦੇਵ ਹਨ।
ਕਹੇ ਸੁਖ ਰਹੇ ਪ੍ਰਤਾਪ ਵਿਸਾਲਾ,
ਉਹ ਚਾਹੇ ਕਰ ਸਕਦੇ ਨੇ ਐਸੇ ਮਹਾਨ ਪ੍ਰਤਾਪੀ ਹਨ।
ਉਸ ਹਜ਼ਾਰ ਸਿੱਖ ਸਹਾਇਕ,
ਹਜ਼ਾਰਾਂ ਗੁਹਾ ਤੇ ਬੈਠੇ ਸਿੱਖਾਂ ਦੀ ਸਹਾਇਤਾ ਕਰਦੇ ਨੇ।
ਸੁਣਤ ਰਹੇ ਨਿਤ ਸਹਿਜ ਸੁਭਾਇਕ,
ਔਰ ਸਹਿਜ ਸੁਭਾਇਕ ਉਹ ਆਪਣੇ ਸੇਵਕਾਂ ਦੀਆਂ ਬੇਨਤੀਆਂ ਸੁਣਦੇ ਹਨ।
ਸੁਣਦੇ ਜਗਨ ਨਿਸਚੈ ਮਨ ਆਇਓ,
ਜਦੋਂ ਇਹਨਾਂ ਪੰਡਤਾਂ ਨੇ ਕਿਰਪਾ ਰਾਮ ਜੀ ਦੇ ਮੂੰਹੋਂ ਸੁਣਿਆ ਨਾ ਨੌਵੇਂ ਪਾਤਸ਼ਾਹ ਦੇ ਬਾਰੇ, ਇੱਕ ਵਾਰੀ ਸੁਣ ਕੇ ਬੜੇ ਖੁਸ਼ ਵੀ ਹੋਏ, ਇਹਨਾਂ ਦੇ ਮਨ ਚ ਮਾਨੋ ਪ੍ਰਸੰਨਤਾ ਦੀ ਲਹਿਰ ਦੌੜ ਪਈ, ਏਦਾਂ ਭਰੋਸਾ ਬੱਝ ਗਿਆ ਵੀ ਹੁਣ ਸਾਡਾ ਧਰਮ ਬਚ ਜਾਏਗਾ, ਹੁਣ ਸਾਡੇ ਧਰਮ ਦੀ ਰਾਖੀ ਹੋ ਜਾਏਗੀ।
ਸ਼ਿਵ ਕੋ ਲਿਖਿਓ ਸਭਨ ਸ਼ੁਭ ਪਾਇਓ,
ਨਾਲੇ ਕਹਿੰਦੇ ਗੱਲ ਸ਼ਿਵ ਨੇ ਲਿਖੀ ਹੈ ਕਿ ਤੁਹਾਡਾ ਧਰਮ ਬਚਾ ਹੀ ਹੋ ਸਕਦੇ ਨੇ, ਇਸ ਕਰਕੇ ਇਹਨਾਂ ਦੇ ਮਨ ਨੂੰ ਇਹ ਗੱਲ ਭਾਈ ਹੈ।
ਬਾਰ ਬਾਰ ਤੇ ਬੰਧਨ ਕਰਕੇ,
ਬਾਰ ਬਾਰ ਉੱਥੇ ਮੱਥਾ ਟੇਕਦੇ ਆ ਅਮਰਨਾਥ ਦੇ ਮੰਦਿਰ ਵਿੱਚ ਕਿ ਸਾਨੂੰ ਇਹਨੇ ਦਰਸ਼ਨ ਮਾਰਗ ਦਰਸ਼ਨ ਕਰਵਾਇਆ ਹੈ।
ਉੱਠੇ ਬਿਪਰਿਆ ਏ ਵਿੱਚ ਪੁਰ ਕੇ,
ਜਿੰਨੇ ਬ੍ਰਾਹਮਣ ਸਨ ਉੱਠ ਕੇ ਪਹਿਲਾਂ ਆਪਣੇ ਘਰ ਵਿੱਚ ਆਏ ਉਸੋਂ ਅਮਰਨਾਥ ਦੇ ਮੰਦਿਰ ਚੋਂ।
ਪੂਰਬ ਮਦਰ ਦੇਸ਼ ਕੋ ਚੱਲੀ ਹੈ,
ਚਲੋ ਮਦਰ ਦੇਸ਼ ਨੂੰ, ਮਦਰ ਦੇਸ਼ ਪੰਜਾਬ ਦਾ ਜਿਹੜਾ ਇਲਾਕਾ ਇਹਨੂੰ ਮਦਰ ਦੇਸ਼ ਵੀ ਕਹਿੰਦੇ ਆ। ਕਹਿੰਦੇ ਚਲੋ ਮਦਰ ਦੇਸ਼ ਵੱਲ ਚੱਲੀਏ,
ਖੋਜ ਖੋਜ ਸਤਿਗੁਰ ਕੋ ਮਿਲੀ ਹੈ,
ਚੱਲ ਕੇ ਗੁਰੂ ਸਾਹਿਬ ਜੀ ਦੀ ਖੋਜ ਕਰਕੇ ਉਹਨਾਂ ਨੂੰ ਮਿਲੀਏ, ਉਹਨਾਂ ਦੇ ਦਰਸ਼ਨ ਕਰੀਏ, ਆਪਣਾ ਦੁੱਖ ਉਹਨਾਂ ਨੂੰ ਦੱਸੀਏ।
ਅਸਮਸਲਤ ਕਰ ਮੁਖ ਜੋ ਪੁਰਕੇ,
ਇਹਨਾਂ ਦੀ ਸਲਾਹ ਕਰਕੇ। ਇਹ ਨੀ ਵੀ ਸਾਰੇ ਪੰਡਿਤ ਹੀ ਚੱਲ ਪਏ, ਜਿਹੜੇ ਮੁਖੀ ਸਨ ਇਹਨਾਂ ਵਿੱਚੋਂ, ਜਿਹੜੇ ਸਾਰਿਆਂ ਦਾ ਨੇਤਰਤਵ ਕਰਨ ਵਾਲੇ, ਸਾਰਿਆਂ ਦੀ ਅਗਵਾਈ ਕਰਨ ਵਾਲੇ, ਕੁਝ ਕੁ ਪੰਡਿਤ, ਕਈਆਂ ਨੇ 14 ਪੰਡਿਤਾਂ ਦਾ ਵਫਦ ਲਿਖਿਆ, ਕਈਆਂ ਨੇ 16 ਪੰਡਿਤਾਂ ਦਾ ਲਿਖਿਆ, ਇਹ ਇਕੱਠੇ ਹੋ ਕੇ ਚੱਲੇ ਨੇ। ਜਿਹੜੇ ਮੁਖੀ ਮੁਖੀ ਆਗੂ ਪੰਡਿਤ ਸੀ, ਇਹਨਾਂ ਵਿੱਚੋਂ ਸਾਰਿਆਂ ਤੋਂ ਸਿਰਮੌਰ ਸੀ ਪੰਡਿਤ ਕਿਰਪਾ ਰਾਮ। ਕਿਰਪਾ ਰਾਮ ਨੂੰ ਤਾਂ ਇਹਨਾਂ ਨੇ ਅੱਗੇ ਕੀਤਾ ਕਿਉਂਕਿ ਉਹ ਗੁਰੂ ਘਰ ਨਾਲ ਉਹਦੀ ਜਾਣਕਾਰੀ ਸੀ, ਸਤਿਗੁਰਾਂ ਦੇ ਘਰ ਬਾਰੇ ਉਹ ਜਾਣਦਾ ਸੀ, ਤੋ ਇਸ ਕਰਕੇ ਉਹਨੂੰ ਨਾਲ ਲੈ ਕੇ ਚੱਲੇ ਨੇ।
ਗਮਨੇ ਮਗ ਮਿਲ ਬੇਹਿਤ ਗੁਰ ਕੇ,
ਗੁਰੂ ਜੀ ਨੂੰ ਮਿਲਣ ਵਾਸਤੇ ਚੱਲ ਪਏ।
ਉਲੰਘ ਪਹਾੜ ਪੀਰ ਪੰਜਾਲ,
ਪੈਂਡਾ ਤੈਅ ਕਰਕੇ ਪੰਜਾਲ ਦਾ ਜਿਹੜਾ ਇਲਾਕਾ ਪਹਾੜ ਹੈ ਉਹਨੂੰ ਲੰਘ ਕੇ ਅੱਗੇ ਆਏ ਨੇ।
ਰਤਨ ਪੰਜਾਲ ਤਿਆਗ ਪਗ ਚਾਲ,
ਉਸ ਤੋਂ ਅੱਗੇ ਰਤਨ ਪੰਜਾਲ ਨਾਮ ਦਾ ਇੱਕ ਸ਼ਹਿਰ ਆਇਆ, ਪਹਾੜ ਆਇਆ, ਉਹਨੂੰ ਲੰਘ ਕੇ ਅੱਗੇ ਆਏ ਨੇ।
ਵਸੈ ਰਜੌਰੀ ਪੁਰ ਮਹਿ ਆਏ,
ਇਹ ਰਜੌਰੀ ਨਗਰ ਆਉਂਦਾ ਕਸ਼ਮੀਰ ਦੇ ਨੇੜੇ। ਵੇਖੋ ਭਾਈ ਸਾਹਿਬ ਮਹਾਂਕਵੀ ਭਾਈ ਸੰਤੋਖ ਸਿੰਘ ਜੀ, ਇਹ ਪੁਰਾਣਾ ਰਾਹ ਸੀ ਉਧਰੋਂ ਕਸ਼ਮੀਰ ਚ ਪੰਜਾਬ ਨੂੰ ਆਉਣ ਦਾ, ਉਧਰਲੇ ਪਾ ਹੁਣ ਜਿਹੜਾ ਲਹਿੰਦਾ ਪੰਜਾਬ ਪਾਕਿਸਤਾਨ ਵਾਲੇ ਪਾਸੇ ਉਧਰੋਂ ਆਉਣ ਦਾ ਇਹ ਰਸਤਾ ਦੱਸ ਰਹੇ ਨੇ। ਤੇ ਕਹਿੰਦੇ ਫਿਰ ਰਜੌਰੀ ਨਗਰ ਹੈ ਕਸ਼ਮੀਰ ਦੇ ਨੇੜੇ, ਉਥੋਂ ਲੰਘ ਕੇ ਆਏ ਨੇ।
ਤਦ ਭਿੰਬਰ ਗਮਨੇ ਅਗਵਾਏ,
ਇੱਕ ਨਗਰ ਆਇਆ ਭਿੰਬਰ, ਉਥੋਂ ਚੱਲ ਕੇ ਅੱਗੇ ਆਏ ਹਨ। ਰਿਆਸ ਜੰਮੂ ਦੀ ਇੱਕ ਤਹਿਸੀਲ ਹੈ।
ਸਭ ਪਹਾੜ ਉਲੰਘੇ ਪੁਨ ਦੇਸ਼,
ਸਾਰੇ ਪਹਾੜ ਤੇ ਫਿਰ ਉਹ ਸਾਰਾ ਦੇਸ਼ ਲੰਘ ਕੇ ਕਸ਼ਮੀਰ ਦਾ ਜੰਮੂ ਦਾ।
ਗ੍ਰਾਮ ਨਗਰ ਪਿਖ ਤਿਆਗ ਅਸ਼ੇਸ਼,
ਬਹੁਤ ਸਾਰੇ ਪਿੰਡਾਂ ਨਗਰਾਂ ਨੂੰ ਛੱਡਦੇ ਹੋਏ ਵਧਦੇ ਆ ਰਹੇ ਨੇ।
ਸ੍ਰੀ ਅੰਮ੍ਰਿਤਸਰ ਪਹੁੰਚੇ ਆਏ,
ਇਹਨਾਂ ਨੂੰ ਇਹ ਖਬਰ ਸੀ ਵੀ ਗੁਰੂ ਘਰ ਦਾ ਸਭ ਤੋਂ ਮਹਾਨ ਤੇ ਮੁੱਖ ਕੇਂਦਰ ਜਿਹੜਾ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਹੈ। ਇਸ ਕਰਕੇ ਚੱਲ ਕੇ ਪਹਿਲਾਂ ਸ੍ਰੀ ਅੰਮ੍ਰਿਤਸਰ ਸਾਹਿਬ ਆਏ, ਕਿਉਂਕਿ ਪੂਰਾ ਇਹਨਾਂ ਨੂੰ ਪਤਾ ਨਹੀਂ ਸੀ ਵੀ ਸਤਿਗੁਰੂ ਜੀ ਕਿੱਥੇ ਨੇ ਇਸ ਵੇਲੇ। ਤੇ ਅੰਮ੍ਰਿਤਸਰ ਜਾ ਕੇ ਉੱਥੇ ਜੇ ਹੋਏ ਉੱਥੇ ਦਰਸ਼ਨ ਹੋ ਜਾਣਗੇ, ਨਹੀਂ ਤਾਂ ਉੱਥੋਂ ਪਤਾ ਲੱਗ ਜਾਏਗਾ ਵੀ ਕਿੱਥੇ ਨੇ। ਇਸ ਕਰਕੇ ਜਿੰਨੇ ਵੀ ਪੰਡਿਤ ਨੇ ਇਹ ਚੱਲ ਕੇ ਪਹਿਲਾਂ ਸ੍ਰੀ ਅੰਮ੍ਰਿਤਸਰ ਸਾਹਿਬ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀ ਪਵਿੱਤਰ ਨਗਰੀ ਵਿੱਚ ਆਏ ਨੇ।
ਤਹ ਤੇ ਸ਼ੁੱਧ ਸਤਿਗੁਰ ਕੀ ਪਾਏ,
ਇੱਥੇ ਆ ਕੇ ਗੁਰੂ ਦਰਬਾਰ ਚ ਨਮਸਕਾਰ ਕੀਤੀ ਹੈ, ਇਸ਼ਨਾਨ ਪਾਨ ਕੀਤੇ ਨੇ, ਇਥੋਂ ਖਬਰ ਪ੍ਰਾਪਤ ਕੀਤੀ ਕਿ ਸਤਿਗੁਰੂ ਜੀ ਕਿੱਥੇ ਹਨ।
ਤੀਰਥ ਪੂਰਬ ਕੇ ਕਰ ਸਾਰੇ,
ਪਤਾ ਲੱਗਾ ਕਿ ਸਤਿਗੁਰੂ ਜੀ ਪੂਰਬ ਦਿਸ਼ਾ ਦੇ ਬਹੁਤ ਸਾਰੇ ਤੀਰਥਾਂ ਦਾ ਰਟਨ ਕਰਕੇ
ਆਵੇ ਆਨੰਦਪੁਰ ਬਸੈ ਉਦਾਰੇ।
ਸਤਲੁਜ ਦਰਿਆ ਦੇ ਕੰਢੇ ਤੇ ਸ੍ਰੀ ਆਨੰਦਪੁਰ ਸਾਹਿਬ ਇਸ ਵੇਲੇ ਗੁਰੂ ਨੌਵੇਂ ਪਾਤਸ਼ਾਹ ਬਿਰਾਜਮਾਨ ਹਨ।
ਚਹੋਂ ਦਿਸ਼ ਕੀ ਗਰ ਸੰਗਤ ਆਵੇ,
ਉੱਥੇ ਚਾਰਾਂ ਦਿਸ਼ਾਵਾਂ ਤੋਂ ਬੇਅੰਤ ਸੰਗਤਾਂ ਚੱਲ ਕੇ ਨੌਵੇਂ ਪਾਤਸ਼ਾਹ ਦੇ ਚਰਣਾਂ ਵਿੱਚ ਆਉਂਦੀਆਂ ਨੇ।
ਭਾਈ ਕਾਮਨਾ ਸੀਸ ਨਿਵਾਵੇ,
ਔਰ ਆ ਕੇ ਇਹਨਾਂ ਦੀ ਕਾਮਨਾ ਦੀ ਪੂਰਤੀ ਹੁੰਦੀ, ਗੁਰੂ ਚਰਨਾਂ ਚ ਸੀਸ ਝੁਕਾਉਂਦੇ ਨੇ।
ਬੈਠੇ ਸ੍ਰੀ ਨਾਨਕ ਮਸਨੰਦ,
ਗੁਰੂ ਨਾਨਕ ਦੀ ਗੱਦੀ ਦੇ ਉੱਤੇ ਉਹ ਬੈਠੇ ਨੇ, ਆਨੰਦਪੁਰ ਸਾਹਿਬ ਬਿਰਾਜਮਾਨ ਹਨ।
ਸਤਿਗੁਰ ਤੇਗ ਬਹਾਦਰ ਚੰਦ,
ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ।
ਸਰਬ ਕਲਾ ਸਮਰੱਥ ਗੁਣ ਖਾਨੀ,
ਜਿਹੜੇ ਸਰਬ ਕਲਾ ਸਮਰੱਥ ਨੇ ਗੁਣਾਂ ਦੀ ਖਾਨ ਹਨ।
ਧੀਰਜ ਧਰਮ ਧਾਮ ਬ੍ਰਹਮ ਗਿਆਨੀ,
ਜਿਹਨਾਂ ਅੰਦਰ ਮਹਾਨ ਧੀਰਜ ਦਾ ਘਰ ਹਨ ਜੋ, ਤੇ ਜਿੱਥੇ ਧੀਰਜ ਦਾ ਘਰ ਨੇ ਉੱਥੇ ਸ਼ਾਂਤੀ ਦੇ ਮੁਜੱਸਮੇ ਨੇ, ਉੱਥੇ ਦਇਆ ਦੇ ਸਿੰਧ ਨੇ, ਦਿਆਲੂ ਨੇ, ਕਿਰਪਾਲੂ ਨੇ।
ਦਿਜਗਨ ਸੁਨ ਜਸ ਵਧੋ ਆਨੰਦ,
ਜਦੋਂ ਇਹਨਾਂ ਪੰਡਤਾਂ ਨੇ, ਕਸ਼ਮੀਰੀ ਪੰਡਤਾਂ ਨੇ ਮਹਾਰਾਜ ਜੀ ਦਾ ਜਸ ਸੁਣਿਆ, ਸੁਣ ਕੇ ਇਹਨਾਂ ਦੇ ਹਿਰਦੇ ਵਿੱਚ ਆਨੰਦ ਵਧਿਆ।
ਰਾਖੈ ਹਿੰਦੂ ਨ ਪੈਜ ਬੁਲੰਦ,
ਭਰੋਸਾ ਵੱਜ ਗਿਆ ਗੁਰੂ ਸਾਹਿਬ ਸਾਡੀ ਪੈਜ ਰੱਖਣਗੇ, ਹਿੰਦੂ ਧਰਮ ਦੀ ਹਿੰਦ ਧਰਮ ਦੀ ਲਾਜ ਰੱਖਣਗੇ।
ਚਲੇ ਪੰਥ ਸਭ ਆਨੰਦਪੁਰ ਕੇ,
ਸਾਰੇ ਅੰਮ੍ਰਿਤਸਰ ਸਾਹਿਬ ਤੋਂ ਆਨੰਦਪੁਰ ਸਾਹਿਬ ਨੂੰ ਚੱਲ ਪਏ।
ਚਾਹਤ ਚਿਤ ਮੈਂ ਦਰਸ਼ਨ ਗੁਰ ਕੇ,
ਸਾਰਿਆਂ ਦੇ ਮਨ ਵਿੱਚ ਸਤਿਗੁਰਾਂ ਦੇ ਦਰਸ਼ਨਾਂ ਦੀ ਚਾਹਨਾ ਹੈ।
ਵਿਖੀ ਵਿਪਾਸਾ ਸੁੰਦਰ ਸਲਤਾ,
ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਪਹਿਲਾਂ ਇਹਨਾਂ ਬਿਆਸ ਦਰਿਆ ਵੇਖਿਆ, ਵਗਦਾ ਨਿਰਮਲ ਜਲ ਹੈ।
ਜਿਸ ਮੈਂ ਨਿਰਮਲ ਜਲ ਬਹੁ ਚਲਤਾ,
ਬਿਆਸ ਦਰਿਆ ਦਾ ਸਾਫ ਸਵੱਛ ਪਾਣੀ, ਨਿਰਮਲ ਜਲ ਜਿਹੜਾ ਉਹ ਵਹਿ ਰਿਹਾ, ਕੱਚ ਵਾਂਗੂ ਹੈ ਪਾਣੀ ਬਿਆਸ ਦਰਿਆ ਦਾ, ਗੰਧਲਾ ਨਹੀਂ ਹੈ, ਬੜਾ ਸਾਫ ਪਾਣੀ ਹੈ ਜਿਹੜਾ ਦਰਿਆ ਚੋਂ ਵਗ ਰਿਹਾ ਹੈ।
ਚੜ ਤਰਨੀ ਪਰ ਤਰ ਪਰ ਤੀਰ,
ਤਰਨੀ ਕਹਿੰਦੇ ਨੇ ਕਿਸ਼ਤੀ ਨੂੰ, ਕਿਸ਼ਤੀ ਤੇ ਸਵਾਰ ਹੋ ਕੇ ਇਹਨਾਂ ਨੇ ਬਿਆਸ ਦਰਿਆ ਪਾਰ ਕੀਤਾ।
ਹਰੇ ਜਾਏ ਪੇ ਦਿਜ ਉੜ ਤੀਰ,
ਦਰਿਆ ਪਾਰ ਕਰਕੇ ਖਲੋਤੇ ਹਨ।
ਦੁਆਬੇ ਦੇਸ਼ ਪੰਥ ਸਭ ਚਾਲੇ,
ਅੱਗੇ ਦੁਆਬੇ ਦੇ ਵਿੱਚ ਪ੍ਰਵੇਸ਼ ਕੀਤਾ ਇਹਨਾਂ ਨੇ। ਆਨੰਦਪੁਰ ਸਾਹਿਬ ਦੁਆਬੇ ਵਿੱਚ ਆ ਜਾਂਦਾ ਹੈ, ਤੋ ਦੁਆਬੇ ਦੇ ਦੇਸ਼ ਵਿੱਚ ਟੁਰੇ ਜਾਂਦੇ ਨੇ।
ਦੇਖੀ ਸਤਦਰਵ ਨਦੀ ਬਸਾਲੇ,
ਸਤਦਰਵ ਸਤਲੁਜ ਦਰਿਆ ਉਹ ਵਗਦਾ ਵੇਖਿਆ, ਵਹਿੰਦਾ ਵੇਖਿਆ,
ਉਲੰਘਤ ਪਹੁੰਚੇ ਜਾਏ,
ਦਰਿਆ ਪਾਰ ਕਰਕੇ ਆਨੰਦਪੁਰ ਸਾਹਿਬ ਪਹੁੰਚੇ ਹਨ।
ਸੁੰਦਰਪੁਰ ਆਨੰਦ ਜਿਸ ਥਾਏ,
ਬੜੀ ਸੋਹਣੀ ਨਗਰੀ ਆ ਮੇਰੇ ਸਤਿਗੁਰਾਂ ਦੀ, ਜਿੱਥੇ ਆਨੰਦ ਹੀ ਆਨੰਦ ਵਰਤਦਾ ਹੈ ਵੀ ਆਨੰਦਪੁਰ, ਤੇ ਵਰਤਦਾ ਵੀ ਆਨੰਦ ਹੀ ਆ ਸਾਰੇ ਪਾਸੇ।
ਸ਼ੁਭ ਸਥਾਨ ਪਿਖ ਕੀ ਨਸ ਡੇਰਾ,
ਚੰਗੇ ਥਾਂ ਤੇ ਨਾ ਪੰਡਤਾਂ ਨੇ ਡੇਰਾ ਕੀਤਾ ਹੈ।
ਪਗ ਪਖਾਰ ਸ਼ਰਮ ਹਤੇ ਬਡੇਰਾ,
ਪੈਰ ਧੋ ਕੇ ਰਾਹ ਦਾ ਜਿਹੜਾ ਥਕੇਵਾ ਸੀ ਉਹ ਦੂਰ ਕੀਤਾ।
ਖਾਨ ਪਾਨ ਕਰ ਨਿਸ ਮਹਿ ਬਾਸੇ,
ਖਾਨ ਪਾਨ ਕਰਕੇ ਰਾਤ ਨੂੰ ਇੱਥੇ ਰਹੇ।
ਮਿਲੈ ਪ੍ਰਭਾਤ ਗੁਰਨ ਕੇ ਪਾਸੇ,
ਸਮਾਂ ਲੈ ਲਿਆ ਗੁਰੂ ਸਾਹਿਬ ਕੋਲੋਂ ਵੀ ਕੱਲ ਸਵੇਰ ਨੂੰ ਸਤਿਗੁਰੂ ਜੀ ਨੂੰ ਮਿਲਾਂਗੇ।
ਸੁਪਤ ਜਥਾ ਸੁਖ ਜਾਗ੍ਰਤ ਭਏ,
ਰਾਤ ਬਤੀਤ ਕੀਤੀ, ਅਗਲੇ ਦਿਨ ਉੱਠੇ ਹਨ।
ਸ਼ੌਚ ਇਸ਼ਨਾਨ ਸਰਬ ਕੇ ਕੀਏ,
ਇਸ਼ਨਾਨ ਕੀਤਾ ਸਾਰੇ ਪੰਡਿਤ ਤਿਆਰ ਬਰ ਤਿਆਰ ਹੋਏ।
ਖਟ ਕਰਮੀ ਪ੍ਰੈ ਧਰਮ ਚਹੰਤੇ,
ਖਟ ਕਰਮੀ ਸਨ, ਛੇ ਕਰਮਾਂ ਦੇ ਧਾਰਨੀ, ਧਰਮ ਦੇ ਪਿਆਰੇ ਸਨ, ਔਰ ਆਪਣਾ ਧਰਮ ਰੱਖਣਾ ਚਾਹੁੰਦੇ ਨੇ ਸਾਰੇ।
ਕਾਸ ਚੰਦਨ ਕੋ ਤਿਲਕ ਲਗੰਤੇ,
ਇਹਨਾਂ ਨੇ ਪਹਿਲਾਂ ਸਵੇਰੇ ਸਵੇਰੇ ਉੱਠ ਕੇ ਚੰਦਨ ਘਸਿਆ, ਘਸ ਕੇ ਚੰਦਨ ਉਹਦੇ ਤਿਲਕ ਲਾਏ ਨੇ ਮੱਥੇ ਤੇ।
ਅਨਕ ਪ੍ਰਕਾਰਨ ਲੈ ਉਪਹਾਰ,
ਗਲਾਂ ਵਿੱਚ ਜਨੇਊ ਪਾਏ ਹੋਏ ਨੇ ਇਹਨਾਂ ਨੇ, ਤਿਲਕ ਲਾ ਲਏ ਨੇ ਮੱਥੇ ਤੇ, ਔਰ ਬਹੁਤ ਸਾਰੇ ਉਪਹਾਰ ਜਿਹੜੇ ਉਧਰੋਂ ਕਸ਼ਮੀਰ ਦੇ ਇਲਾਕੇ ਚੋਂ ਇਹ ਲੈ ਕੇ ਆਏ ਨੇ ਸਤਿਗੁਰਾਂ ਨੂੰ ਭੇਟ ਕਰਨ ਲਈ।
ਪਹੁੰਚੇ ਸਤਿਗੁਰ ਕੇ ਦਰਬਾਰ,
ਸਤਿਗੁਰੂ ਜੀ ਦੇ ਪਵਿੱਤਰ ਦਰਬਾਰ ਦੇ ਵਿੱਚ ਹਾਜ਼ਰ ਹੋਏ ਕਸ਼ਮੀਰ ਦੇ ਪੰਡਿਤ ਫਰਿਆਦੀ ਬਣ ਕੇ।
ਫੇਰ ਮੇਵਰ ਅੰਤਰ ਗਏ,
ਇਹਨਾਂ ਨੂੰ ਆਉਂਦਿਆਂ ਵੇਖ ਕੇ ਜਿਹੜਾ ਸੇਵਾਦਾਰ ਸੀ ਸਤਿਗੁਰਾਂ ਦਾ ਮੇਵੜਾ, ਉਹ ਮਹਾਰਾਜ ਜੀ ਦੇ ਕੋਲ ਗਿਆ।
ਹੱਥ ਜੋੜ ਕਰ ਬੋਲਤ ਭਇਓ,
ਸਾਹਿਬ ਨੂੰ ਬੇਨਤੀ ਕੀਤੀ, ਨੌਵੇਂ ਪਾਤਸ਼ਾਹ ਨੂੰ ਦੱਸਿਆ,
ਪ੍ਰਭ ਜੀ ਇਹ ਦੇਸ਼ ਕਸ਼ਮੀਰ।
ਕਹਿਣ ਲੱਗੇ ਹੇ ਸਾਹਿਬ ਜੀ, ਕਸ਼ਮੀਰ ਦੇਸ਼ ਦੇ ਰਹਿਣ ਵਾਲੇ,
ਸੈਂਕੇ ਬਿਪਰ ਖਰੇ ਦਰ ਪੀਰ,
ਉੱਥੋਂ ਦੇ ਪੰਡਿਤ ਨੇ ਆਪ ਜੀ ਦੇ ਚਰਨਾਂ ਚ ਪੁਕਾਰ ਕਰਨ ਲਈ ਆਏ, ਬਾਹਰ ਦਰਵਾਜੇ ਤੇ ਖੜੇ ਹਨ।
ਦਰਸ਼ਨ ਕੋ ਚਾਹਤ ਉਹ ਆਏ,
ਆਪ ਜੀ ਦੇ ਦਰਸ਼ਨ ਚਾਹੁੰਦੇ ਨੇ ਔਰ ਤੁਹਾਡੇ ਚਰਨਾਂ ਵਿੱਚ ਆਏ ਨੇ।
ਸਮਤਵੰਤ ਪੰਡਿਤ ਸਮੁਦਾਏ,
ਪੰਡਿਤ ਵੇਖਣ ਨੂੰ ਚੰਗੇ ਭਲੇ ਸਿਆਣੇ ਲੱਗਦੇ ਨੇ, ਵਿਦਵਾਨ ਲੱਗਦੇ ਨੇ, ਇਹ ਨਹੀਂ ਵੀ ਰੋਟੀਆਂ ਖਾਣ ਵਾਲੇ ਦਾਨ ਲੈਣ ਵਾਲੇ ਪੰਡਿਤ ਨੇ, ਚੰਗੇ ਵਧੀਆ ਵਿਦਵਾਨ ਪੰਡਿਤ ਨੇ ਔਰ ਪੜ੍ਹੇ ਲਿਖੇ ਤੇ ਖੱਟ ਕਰਮੀ ਪੰਡਿਤ ਨੇ।
ਸੁਣ ਸ਼੍ਰੀ ਤੇਗ ਬਹਾਦਰ ਹੱਸੇ,
ਸੁਣ ਕੇ ਨੌਵੇਂ ਪਾਤਸ਼ਾਹ ਜੀ ਮੁਸਕਰਾਏ ਹਨ।
ਆਵਨ ਦਿਓ ਮਹਾ ਦੁੱਖ ਗ੍ਰਸੇ,
ਪਾਤਸ਼ਾਹ ਕਹਿੰਦੇ ਆਉਣ ਦਿਓ, ਵਿਚਾਰੇ ਬੜੇ ਦੁਖੀ ਨੇ, ਦੁਖੀਆਂ ਦੇ ਦਰ ਤੇ, ਇਹ ਦੁਖੀਆਂ ਦੇ ਦੁਖੀਆਂ ਵਾਸਤੇ ਹੀ ਆਏ ਦਰ, ਜਿੱਥੇ ਦੁਖੀ ਦੀ ਪੁਕਾਰ ਸੁਣੀ ਜਾਂਦੀ ਹੈ, ਸੁਣੀ ਨਹੀਂ ਜਾਂਦੀ, ਬਕਾਇਦਾ ਉਸ ਪੁਕਾਰ ਨੂੰ ਸੁਣ ਕੇ ਉਹਦਾ ਦੁੱਖ ਦੂਰ ਵੀ ਕੀਤਾ ਜਾਂਦਾ ਹੈ। ਆਉਣ ਦਿਓ, ਇਹ ਦੁਖੀ ਹਨ ਵਿਚਾਰੇ, ਆ ਜਾਣ ਦਿਓ।
ਸ਼ਿਵ ਕੋ ਲਿਆਏ ਹਮੈ ਸੰਦੇਸ਼ਾ,
ਸ਼ਿਵ ਜੀ ਦਾ ਸੁਨੇਹਾ ਲੈ ਕੇ ਆਏ ਨੇ, ਉਹਦੀ ਚਿੱਠੀ ਲੈ ਕੇ ਆਏ ਨੇ ਆਪਣੇ ਹੱਥਾਂ ਚ ਪਕੜੀ ਹੋਈ।
ਜਥਾ ਜਗਤ ਸੁਖ ਲਹਿ ਵਿਸ਼ੇਸ਼ਾ,
ਉਹ ਚਿੱਠੀ ਲੈ ਕੇ ਆਏ ਨੇ ਸੁਖ ਲੈਣ ਵਾਸਤੇ।
ਸ਼੍ਰੀ ਨਾਨਕ ਕੋ ਕਮਲਾ ਦਾਸ,
ਗੁਰੂ ਨਾਨਕ ਸਾਹਿਬ ਦਾ ਇੱਕ ਸੇਵਕ ਸੀ ਨਾ ਭਾਈ ਕਮਲੀਆ, ਕਰਤਾਰਪੁਰ ਸਾਹਿਬ ਦੀ ਕਥਾ ਹੈ। ਉਹ ਬਾਹਰ ਘਾਹ ਖੋਤਰਨ ਗਿਆ ਤੇ ਉੱਥੇ ਸ਼ਿਵ ਮਿਲਿਆ ਉਹਨੂੰ। ਉਹਨੇ ਬੇਨਤੀ ਕੀਤੀ ਕਿ ਆਹ ਸਵਾਹ ਦੀ ਮੁੱਠੀ ਹੈ, ਗੁਰੂ ਸਾਹਿਬ ਜੀ ਨੂੰ ਜਾ ਕੇ ਦੇ ਦੇ। ਤੇ ਪਾਤਸ਼ਾਹ ਜੀ ਨੇ ਵੇਖ ਕੇ ਸਮਝ ਲਿਆ ਸੀ ਵੀ ਸ਼ਿਵ ਨਮਸਕਾਰ ਕਰਨ ਆਇਆ ਹੈ, ਸ਼ਿਵ ਪ੍ਰਣਾਮ ਕਰਨ ਆਇਆ ਉਹ ਵਿਭੂਤੀ ਵੇਖ ਕੇ। ਤੇ ਗੁਰਦੇਵ ਨੇ ਆਖਿਆ ਇਹ ਚਿੱਠੀ ਲੈ ਕੇ ਆਏ ਨੇ। ਇਹ ਵੀ ਉਸੇ ਤਰ੍ਹਾਂ ਦਾ ਹੀ ਇੱਕ ਪ੍ਰਕਾਰ ਦਾ ਸੁਨੇਹਾ, ਮਾਨੋ ਸ਼ਿਵ ਦੀ ਪ੍ਰਣਾਮ ਆਈ ਹੈ।
ਗਇਓ ਤੋ ਲੈ ਬੇਹਿਤ ਘਾਸ,
ਜਿਹੜਾ ਭਾਈ ਕਮਲੀਆ ਸੀ ਉਹ ਕਰਤਾਰਪੁਰ ਸਾਹਿਬ ਘਾਹ ਖੋਤਰਨ ਗਿਆ ਹੋਇਆ ਸੀ।
ਤਿਸ ਕਰ ਸ਼ਿਵ ਨਿਜ ਭਸਮ ਪਠਾਏ,
ਉਹਨੇ ਆਪਣੀ ਸਵਾਹ ਭੇਜੀ ਸੀ
ਤੇ ਮਹਾਮਨਕਟ ਪੱਤਰਿਕਾ ਆਏ,
ਇਹਨੇ ਚਿੱਠੀ ਭੇਜੀ ਆ ਇਹਨਾਂ ਪੰਡਤਾਂ ਦੇ ਹੱਥ।
ਗਮ ਸੰਦ ਗਨ ਸੇਵਕ ਜੋਏ,
ਮਹਾਰਾਜ ਜੀ ਦੇ ਕੋਲ ਜਿਹੜੇ ਸਤਿਗੁਰਾਂ ਦੇ ਸੇਵਾਦਾਰ ਤੇ ਮਸੰਦ ਸਨ,
ਸੁਨੇ ਗੁਰੂ ਤੇ ਬਿਸਮੈ ਹੋਏ,
ਹੈਰਾਨ ਵੀ ਹੋ ਰਹੇ ਨੇ ਵੀ ਇਹ ਕੀ ਖੇਡ ਵਰਤ ਰਹੀ ਹੈ, ਸਮਝ ਨਹੀਂ ਆ ਰਹੀ ਕਿਸੇ ਨੂੰ।
ਜਿਨ ਬਚ ਮੈਂ ਆਸ਼ਾ ਗਮ,
ਸਤਿਗੁਰਾਂ ਦੇ ਨਾ ਬਚਨਾਂ ਵਿੱਚ ਬੜਾ ਡੂੰਘਾ ਆਸ਼ਾ ਹੈ ਜਿਹੜਾ ਤੁਛ ਬੁੱਧੀ ਵਾਲਿਆਂ ਕੋਲੋਂ ਸਮਝਿਆ ਨਹੀਂ ਜਾ ਸਕਦਾ।
ਹਿਰਦੈ ਵਿਚਾਰਤ ਬੈਠੇ ਤੀਰ,
ਸਾਰੇ ਕੋਲ ਬੈਠੇ ਨੌਵੇਂ ਪਾਤਸ਼ਾਹ ਦੇ,
ਜਾਏ ਮੇਵਰ ਦੀ ਜਗਨ ਲਿਆਇਓ,
ਮੇਵੜਾ ਗਿਆ ਪੰਡਤਾਂ ਨੂੰ ਜਾ ਕੇ ਆਖਿਆ ਪੰਡਤ ਜੀ ਆ ਜਾਓ, ਨੌਵੇਂ ਪਾਤਸ਼ਾਹ ਜੀ ਨੇ ਆਗਿਆ ਦੇ ਦਿੱਤੀ ਆਪ ਜੀ ਨੂੰ ਮਿਲਣ ਲਈ।
ਸਭਨ ਆਏ ਨਿਜ ਸੀਸ ਨਵਾਇਓ,
ਜਿੰਨੇ ਪੰਡਤ ਗਲਾਂ ਵਿੱਚ ਜਨੇਊ ਪਾਏ ਹੋਏ, ਮੱਥਿਆਂ ਤੇ ਤਿਲਕ ਲੱਗੇ ਹੋਏ, ਕਿਸੇ ਦੇ ਪਿਛਲੇ ਪਾਸੇ ਸਿਰ ਦੇ ਉੱਤੇ ਬੋਦੀ ਵੀ ਲੱਗੀ ਹੋਈ ਆ, ਕਈਆਂ ਨੇ ਸਿਰ ਕੱਜੇ ਹੋਏ ਨੇ, ਇਹ ਨੌਵੇਂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਚੱਲ ਕੇ ਆਏ ਹਨ।
ਹਰ ਪਿਉ ਪਾਇਨ ਆਦ ਦੁਸ਼ਾਲੇ,
ਚਰਨਾਂ ਚ ਨਮਸਕਾਰ ਕੀਤੀ ਨਾ ਬੜੇ ਸਤਿਕਾਰ ਨਾਲ, ਬੜੇ ਬੜੀਆਂ ਸੋਹਣੀਆਂ ਪਿਟਾਵਾਂ ਲਿਆ ਕੇ ਗੁਰਦੇਵ ਨੂੰ ਅਰਪਣ ਕੀਤੀਆਂ।
ਸੇਉ ਆਦ ਜੇ ਸਵਾਦ ਵਿਸਾਲੇ,
ਕਸ਼ਮੀਰ ਦੇ ਵਿੱਚ ਜਿਹੜਾ ਸਭ ਤੋਂ ਵਧੀਆ ਕੱਪੜਾ ਮਿਲਦਾ ਉਹਨੂੰ ਪਸ਼ਮੀਨੇ ਦੀ ਸ਼ਾਲ ਕਹਿੰਦੇ ਆ। ਪਸ਼ਮੀਨੇ ਦੀ ਉਹ ਸ਼ਾਲ ਅੱਜ ਵੀ ਜੇ ਲੈਣੀ ਹੋਵੇ ਤੇ ਬੜੀ ਕੀਮਤੀ ਹੁੰਦੀ ਹੈ, ਤੇ ਉਹ ਬੜਾ ਕੀਮਤੀ ਜਿਹੜਾ ਪਸ਼ਮੀਨੇ ਦਾ ਕੱਪੜਾ ਸੀ ਉਹ ਇੱਥੇ ਕਸ਼ਮੀਰ ਚ ਬਣਦਾ ਸੀ, ਉਹਦਾ ਇੱਕ ਬੜਾ ਵਧੀਆ ਦੁਸ਼ਾਲਾ ਇਹ ਪੰਡਿਤ ਆਪਣੇ ਵੱਲੋਂ ਮਹਾਰਾਜ ਜੀ ਦੇ ਚਰਨਾਂ ਚ ਭੇਟ ਕਰਨ ਲਈ ਲਿਆਏ ਤੇ ਉਹ ਭੇਟ ਕੀਤਾ।
ਕਰ ਦਰਸ਼ਨ ਸਗਰੇ ਹਰ ਖਾਏ,
ਗੁਰੂ ਜੀ ਦੇ ਦਰਸ਼ਨ ਕਰਕੇ ਬੜੇ ਖੁਸ਼ ਹੋਏ,
ਬੈਠੇ ਆਸ਼ਕ ਬਾਦ ਅਲਾਏ,
ਬਹਿ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਨਮਸਕਾਰ ਕਰਦੇ ਨੇ, ਨਾਲੇ ਸ਼ੁਭ ਅਸੀਸਾਂ ਦਿੰਦੇ ਹਨ।
ਕੁਸ਼ਲ ਆਨੰਦ ਬੂਝ ਕਰ ਤਿੰਨ ਕੋ,
ਗੁਰਦੇਵ ਨੇ ਪਹਿਲਾਂ ਇਹਨਾਂ ਦੇ ਆਇਆਂ ਦੀ ਕੁਸ਼ਲ ਪ੍ਰਸੰਨਤਾ ਪੁੱਛੀ, ਜਲ ਪਾਣੀ ਪੁੱਛਿਆ,
ਹੁਣ ਸਤਿਗੁਰ ਇਮ ਕਰਿਓ ਬਚਨ ਕੋ।
ਸਤਿਗੁਰੂ ਜੀ ਬੋਲੇ ਕਹਿਣ ਲੱਗੇ,
ਕਹੋ ਦੇਸ਼ ਆਪਣੇ ਕੀ ਬਾਤ,
ਪੰਡਿਤ ਜੀ ਆਪਣੇ ਦੇਸ਼ ਦੀ ਬਾਤ ਕਹੋ, ਜਿਸ ਦੇਸ਼ ਤੋਂ ਆਏ ਹੋ ਚੱਲ ਕੇ,
ਕਿਸ ਪ੍ਰਕਾਰ ਕੋ ਤਾਂ ਬ੍ਰਿਤਾਂਤ,
ਕੀ ਵਰਤ ਰਿਹਾ ਕੀ ਹੋ ਰਿਹਾ।
ਅਬ ਕੇ ਤੁਮ ਬਹੁ ਵਿਦਿਆਵਾਨ,
ਹੁਣ ਤਾਂ ਤੁਸੀਂ ਬੜੇ ਵਿਦਿਆਵਾਨ ਵਿਦਵਾਨ ਪੁਰਸ਼ ਹੋ,
ਆਏ ਸੰਗ ਨਾ ਸੰਗਤ ਆਨ,
ਇਕੱਲੇ ਵਿਦਵਾਨ ਵਿਦਵਾਨ ਇਕੱਠੇ ਹੋ ਕੇ ਆਇਓ, ਤੁਹਾਡੇ ਨਾਲ ਸੰਗਤ ਨਹੀਂ ਆਈ ਕੋਈ ਬਹੁਤੀ, ਕੁਝ ਮੁੱਖ ਮੁੱਖ ਬੰਦੇ ਜਿਹੜੇ ਹੋ ਵਿਦਵਾਨ ਲੋਕ ਉਹ ਤੁਸੀਂ ਆਏ ਹੋ।
ਸਭਨ ਜਾਤ ਕੇ ਸਿੱਖ ਹਮਾਰੇ,
ਤਾਂ ਸਾਡੇ ਸਿੱਖ ਵੀ ਬੜੇ ਨੇ ਕਸ਼ਮੀਰ ਚ, ਉਹ ਨਹੀਂ ਆਏ ਤੁਹਾਡੇ ਨਾਲ, ਤੁਸੀਂ ਇਕੱਲੇ ਆਏ ਹੋ ਚੱਲ ਕੇ।
ਮਿਲਿਆ ਵਤ ਸੋ ਵਿਦਨਾ ਨਿਹਾਰੇ,
ਵੀ ਆ ਜਾਂਦੇ ਤੁਹਾਡੇ ਨਾਲ ਤੇ ਅਸੀਂ ਉਹਨਾਂ ਨੂੰ ਵੀ ਮਿਲ ਗਿਲ ਲੈਂਦੇ, ਤੇ ਤੁਸੀਂ ਇਕੱਲੇ ਆ ਗਏ ਉੱਥੋਂ ਸੰਗਤ ਨੂੰ ਵੀ ਲੈ ਕੇ ਆ ਜਾਂਦੇ, ਨਾਲ ਸਿੱਖਾਂ ਨੂੰ ਵੀ ਲੈ ਕੇ ਆ ਜਾਂਦੇ।
ਦਰਸ਼ਨ ਹਿਤ ਕਹਿ ਕਾਰਜ ਔਰ,
ਪੰਡਿਤ ਜੀ ਦਰਸ਼ਨਾਂ ਨੂੰ ਹੀ ਆਏ ਹੋ ਜਾਂ ਕੋਈ ਕੰਮ ਹੈ, ਨੌਵੇਂ ਪਾਤਸ਼ਾਹ ਪੁੱਛਦੇ, ਜਾਣਦੇ ਨੇ ਵੀ ਕਾਰਜ ਕਰਕੇ ਆਏ ਨੇ ਵੀ ਜਿਹੜੇ ਸੰਗਤ ਨੂੰ ਨਾਲ ਨਹੀਂ, ਜੇ ਦਰਸ਼ਨਾਂ ਦੀ ਇੱਛਾ ਹੁੰਦੀ ਤੇ ਸਿੱਖਾਂ ਨੂੰ ਵੀ ਨਾਲ ਲੈ ਕੇ ਆਉਂਦੇ, ਕੋਈ ਕੰਮ ਹੋਵੇਗਾ ਇਹਨਾਂ ਨੂੰ। ਕਹਿੰਦੇ ਮਹਾਰਾਜ ਜੀ ਕਹਿੰਦੇ ਦਰਸ਼ਨਾਂ ਨੂੰ ਹੀ ਆਏ ਹੋ, ਜਾਂ ਫਿਰ ਕੋਈ ਹੋਰ ਕਾਰਜ ਹੈ।
ਮਿਲਿਆ ਏ ਤਜ ਤਿਨ ਨਿਜ ਠੌਰ,
ਔਰ ਤੁਸੀਂ ਆਪਣੇ ਸਾਥੀਆਂ ਨੂੰ ਛੱਡ ਕੇ ਉੱਥੋਂ ਚੱਲ ਕੇ ਆਏ ਹੋ।
ਸੁਣਤ ਦਿਜਨ ਕਰ ਜੋੜ ਉਚਾਰੇ,
ਸੁਣ ਕੇ ਬ੍ਰਾਹਮਣਾ ਨੇ ਬੋਲਿਆ ਕਹਿਣ ਲੱਗੇ,
ਹਸਤਾ ਮਲਜਮ ਜਨ ਹੋ ਸਾਰੇ।
ਮਹਾਰਾਜ ਤੁਹਾਨੂੰ ਦੱਸੀਏ ਤਾਂ ਜੇ ਤੁਹਾਨੂੰ ਪਤਾ ਨਾ ਹੋਵੇ, ਹੱਥ ਤੇ ਤਲੀ ਤੇ ਧਰਿਆ ਔਲਾ ਜਿਵੇਂ ਸਭ ਕੁਝ ਦਿਸਦਾ ਨਾ ਸਾਹਮਣੇ, ਏਦਾਂ ਤੁਸੀਂ ਜਾਣੀ ਜਾਣ ਹੋ।
ਤੇਨ ਲੋਕ ਕੋ ਅਖਲ ਬ੍ਰਿਤੰਤ,
ਲੋਕਾਂ ਵਿੱਚ ਕਿੱਥੇ ਕੀ ਪਿਆ ਵਰਤਦਾ ਹੈ ਤੁਸੀਂ ਜਾਣਦੇ ਹੋ।
ਹਿਰਦੈ ਗਿਆਤ ਸ਼੍ਰੀ ਗੁਰ ਭਗਵੰਤ,
ਮਹਾਰਾਜ ਆਪ ਜੀ ਦੇ ਹਿਰਦੇ ਚ ਸਭ ਗਿਆਤ ਹੈ, ਵਿਦਤ ਹੈ।
ਤਉ ਹੁਕਮ ਬੂਜਨ ਹਿਤ ਕਯੋ,
ਫਿਰ ਵੀ ਆਪ ਜੀ ਹੁਕਮ ਕਰਦੇ ਹੋ, ਸਾਨੂੰ ਪੁੱਛਦੇ ਹੋ ਤੇ ਅਸੀਂ ਦੱਸਦੇ ਹਾਂ।
ਸੁਣੋ ਪ੍ਰਸੰਗ ਦੇਸ਼ ਜਿਮ ਭਯੋ,
ਮਹਾਰਾਜ ਜਿਹੜਾ ਸਾਡੇ ਦੇਸ਼ ਵਿੱਚ ਹੋਇਆ ਉਹ ਸੁਣੋ।
ਚਿਰੰਕਾਲ ਕੋ ਰਾਜ ਜਮਨ ਕੋ,
ਲੰਮੇ ਸਮੇਂ ਤੋਂ ਇਹਨਾਂ ਯਮਨਾਂ ਦਾ ਰਾਜ ਹੈ। ਯਮਨ ਕਹਿੰਦੇ ਨਾ ਤੁਰਕਾਂ ਦਾ, ਮਲੇਛਾਂ ਦਾ ਰਾਜ ਹੈ।
ਪ੍ਰਜਾ ਲੇਤ ਧਨ ਗਨ ਕੋ,
ਇਹ ਲੋਕਾਂ ਦੇ ਕੋਲੋਂ ਤੀਰਥਾਂ ਤੇ ਇਹਨਾਂ ਨੇ ਜਜੀਆ ਲਾਇਆ ਹੋਇਆ, ਜਿਹੜੇ ਧਰਮ ਸਥਾਨ ਸਨ ਉਹਨਾਂ ਦੇ ਉੱਤੇ ਇਹਨਾਂ ਨੇ ਜਜੀਆ ਟੈਕਸ ਲਾਇਆ ਹੋਇਆ ਸੀ, ਔਰ ਬਹੁਤ ਜ਼ਿਆਦਾ ਟੈਕਸ ਲਾਇਆ ਹੋਇਆ ਵੀ ਲੋਕ ਜਾ ਹੀ ਨਾ ਸਕਣ ਉੱਥੇ। ਫਿਰ ਇਹ ਸਾਡੇ ਧਰਮ ਦੇ ਵੀ ਘਾਤੀ ਹਨ।
ਅਭੈ ਦੁਸ਼ਟਤਾ ਅਧ ਤੇ ਉਠਾਏ,
ਸਾਡੇ ਧਰਮ ਸਥਾਨ ਹੀ ਇਹਨਾਂ ਨੇ ਢਾਏ, ਪਰ ਹੁਣ ਤਾਂ ਮਹਾਰਾਜ ਇਹਨਾਂ ਨੇ ਦੁਸ਼ਟ ਤਾਈ ਦੀ ਹੱਦ ਕਰ ਦਿੱਤੀ ਹੈ।
ਚਾਹਤ ਹਿੰਦ ਤੁਰਕ ਬਣ ਜਾਏ,
ਸਾਡੇ ਸਾਰੇ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਮੁਸਲਮਾਨ ਕਰ ਦੇਣਾ ਚਾਹੁੰਦੇ ਨੇ।
ਦੇਸ਼ ਪਹਾੜਨ ਕੋ ਸਭ ਜੇਈ,
ਮਹਾਰਾਜ ਜਿਹੜੇ ਪਹਾੜਾਂ ਦੇ ਜਿੰਨੇ ਦੇਸ਼ ਨੇ,
ਧਰਮ ਬਿਗਾਰ ਜਮਨ ਪੇ ਤੇਈ,
ਉਹਨਾਂ ਵਿੱਚੋਂ ਬਹੁਤ ਸਾਰੇ ਪਿੰਡਾਂ ਦੇ ਲੋਕ ਆਪਣਾ ਧਰਮ ਵਿਗਾੜ ਕੇ ਮੁਸਲਮਾਨ ਬਣ ਚੁੱਕੇ ਹਨ।
ਉਤਰੇ ਜਗਯੋ ਪਵੀਤ ਕੇ ਇੱਕ ਦਿਨ,
ਮਹਾਰਾਜ ਇੱਕ ਦਿਨ ਵਿੱਚ ਇੰਨੇ ਜੰਜੂ ਉਤਰੇ ਨੇ ਲੋਕਾਂ ਦੇ ਗਲਾਂ ਚੋਂ, ਇੰਨੇ ਜਨੇਊ ਉਤਰੇ ਨੇ।
ਤੋਲਨ ਕਰੇ ਸੋ ਭਏ ਸਵਾ ਮਨ,
ਮਹਾਰਾਜ ਜੀ ਜਦੋਂ ਤੋਲੇ ਗਏ ਤੇ ਉਹਨਾਂ ਦਾ ਵਜਨ ਸਵਾ ਮਨ ਨਿਕਲਿਆ।
ਪੁਨਪੁਰ ਮੈਂ ਹਮ ਬਰ ਬਲ ਘਾਲਾ,
ਪਹਿਲਾਂ ਪਿੰਡਾਂ ਵਿੱਚ ਉਹਨਾਂ ਮੁਸਲਮਾਨ ਬਣਾਏ, ਫਿਰ ਹੁਣ ਅਸੀਂ ਮੁਖੀ ਸੀ ਸਾਰੇ, ਹੁਣ ਉਹਨਾਂ ਨੇ ਸਾਡੇ ਤੇ ਆਪਣਾ ਜ਼ੋਰ ਚਲਾਇਆ।
ਬਣੋ ਤੁਰਕ ਸਭ ਤਜ ਨਿਜ ਚਾਲ,
ਕਹਿੰਦੇ ਮੁਸਲਮਾਨ ਬਣੋ ਤੇ ਆਪਣਾ ਚਾਲ ਚਲਨ ਛੱਡ ਦਿਓ ਜਿਹੜਾ ਤੁਹਾਡਾ ਹੈ।
ਖਸ਼ਟ ਮਾਸ ਕੋ ਕਰ ਤਕਰਾਰ,
ਅਸੀਂ ਸ਼ੇਰ ਅਫਗਾਨ ਦੇ ਨਾਲ 6 ਮਹੀਨਿਆਂ ਦਾ ਇਕਰਾਰਨਾਮਾ ਕੀਤਾ।
ਜਾਏ ਸ਼ਰਨ ਲੀਨ ਸਤਰ ਪੁਗਾਰ,
ਅਸੀਂ ਅਮਰਨਾਥ ਦੇ ਮੰਦਰ ਚ ਚਲੇ ਗਏ।
ਅਸ਼ਟ ਦਿਵਸ ਬੈਠੇ ਤਹ ਰਹੇ,
8 ਦਿਨ ਬੈਠਿਆਂ ਸਾਨੂੰ ਬੀਤ ਗਏ।
ਖਾਨ ਪਾਨ ਕਿਨਹੂ ਨਹਿ ਲਹੇ,
8 ਦਿਨਾਂ ਚ ਅਸੀਂ ਕਿਸੇ ਨੇ ਜਲ ਪਾਣੀ ਜਾਂ ਭੋਜਨ ਨਹੀਂ ਛਕਿਆ।
ਰਾਤ ਪੱਤਰ ਕਾ ਤਹ ਤੇ ਪਾਏ,
ਸਾਨੂੰ ਸਵੇਰੋਂ ਇਹ ਚਿੱਠੀ ਮਿਲੀ ਜਿਹੜੀ ਤੁਹਾਡੇ ਕੋਲ ਲੈ ਕੇ ਆਏ ਹਾਂ।
ਮਹਾਂਦੇਵ ਤੁਮ ਨਿਕਟ ਪਠਾਏ,
ਮਹਾਰਾਜ ਅਸੀਂ ਤੁਹਾਡੀ ਸ਼ਰਨ ਚ ਤੁਹਾਡੀ ਪਨਾਹ ਚ ਆਏ ਹਾਂ।
ਹਿਮ ਕਹਿ ਸਤਿਗੁਰ ਆਗੇ ਧਰੇ,
ਕਹਿ ਕੇ ਇਹਨਾਂ ਨੂੰ ਚਿੱਠੀ ਵੀ ਸਤਿਗੁਰਾਂ ਦੇ ਅੱਗੇ ਕਰ ਦਿੱਤੀ।
ਪਠੋ ਆਪ ਕੀ ਮਹਿਮਾ ਕਰੇ,
ਮਹਾਰਾਜ ਵੇਖੋ ਇਹ ਚਿੱਠੀ, ਇਹਦੇ ਚ ਸ਼ਿਵ ਨੇ ਆਪ ਜੀ ਦੀ ਉਪਮਾ ਕੀਤੀ ਹੈ।
ਗਜ ਸਮ ਤੁਰਕ ਤੇਜ ਚਵਗੱਤਾ,
ਮਹਾਰਾਜ ਇਹ ਜਿਹੜਾ ਤੇਜ ਹੈ ਇਹਨਾਂ ਦਾ, ਤੁਰਕਾਂ ਦਾ, ਚਵਗੱਤੇ ਦਾ, ਔਰੰਗੇ ਦਾ, ਉਹ ਹਾਥੀ ਦੇ ਸਮਾਨ ਹੈ, ਬੜੇ ਬਲੀ ਹਾਥੀ ਦੇ ਸਮਾਨ।
ਹਿੰਦੂ ਧਰਮ ਤਰਕੋ ਪਿਖ ਮੱਤਾ,
ਹਿੰਦੂ ਧਰਮ ਰੂਪੀ ਜਿਹੜਾ ਦਰਖਤ ਹੈ ਨਾ ਉਹਨੂੰ ਵੇਖ ਕੇ ਰੋਂਦ ਦੇਣਾ ਚਾਹੁੰਦਾ ਮਸਤ ਹੋਇਆ।
ਤੋਰਤ ਮੋਲੋ ਖਾਰਿਓ ਜੋਵਤ,
ਤੋੜਨ ਲਈ ਮੁੱਢ ਤੋਂ ਪੁੱਟਿਆ ਚਾਹੁੰਦਾ ਹਿੰਦੂ ਧਰਮ ਦੇ ਦਰਖਤ ਨੂੰ।
ਬਲੀ ਕਹਿਰੀ ਤੁਮਰੇ ਹੋਵਤ,
ਮਹਾਰਾਜ ਇਹ ਬਲੀ ਹਾਥੀ ਆ ਔਰੰਗਾ, ਤੇ ਹਾਥੀ ਬਣ ਕੇ ਸਾਡੇ ਹਿੰਦੂ ਧਰਮ ਰੂਪੀ ਦਰਖਤ ਨੂੰ ਪੁੱਟਣਾ ਚਾਹੁੰਦਾ, ਹੁਣ ਇਹਨੂੰ ਰੋਕ ਸਕਦਾ ਤਾਂ ਕੋਈ ਉਹ ਕੇਵਲ ਤੁਸੀਂ ਹੋ, ਕਿਉਂਕਿ ਇਸ ਹਾਥੀ ਨੂੰ ਕਾਬੂ ਕਰਨ ਲਈ ਤੁਸੀਂ ਬੱਬਰ ਸ਼ੇਰ ਦੇ ਮਨਿੰਦ ਹੋ। ਕਿਹਰੀ ਕਿਹਰੀ ਕਹਿੰਦੇ ਨੇ ਸ਼ੇਰ ਨੂੰ, ਬਲੀ ਕਿਹਰੀ ਤੁਮਰੇ ਹੋਵਤ, ਮਹਾਰਾਜ ਤੁਹਾਡੇ ਜੈਸੇ ਬਲੀ ਸ਼ੇਰ ਦੇ ਹੁੰਦੇ ਆ, ਹਾਥੀ ਦੀ ਇੰਨੀ ਮਜਾਲ ਕਿ ਉਹ ਸਾਡੇ ਹਿੰਦੂ ਧਰਮ ਦੀ ਜਿਹੜੀ ਦਰਖਤ ਦੀ ਜੜ ਹੈ ਉਹਨੂੰ ਤੋੜ ਦੇਵੇ।
ਪਰੇ ਸ਼ਰਨ ਅਭਿਆਨ ਤੁਮਾਰੀ,
ਹੇ ਗਰੀਬ ਨਵਾਜ, ਹੇ ਧਰਮ ਧੁਰੰਦਰ ਸਤਿਗੁਰੂ, ਆ ਸਾਡੇ ਤਿਲਕ ਤੇ ਜੰਜੂ ਦੀ ਰਾਖੀ ਕਰੋ।
ਆ ਤਿਲਕ ਮੱਥੇ ਤੇ ਲੱਗਾ ਹੋਇਆ, ਗਲ ਚ ਪਾਇਆ ਜਨੇਊ, ਮਹਾਰਾਜ ਇਹਦੀ ਰਾਖੀ ਕਰੋ, ਅਸੀਂ ਤੁਹਾਡੀ ਸ਼ਰਨ ਵਿੱਚ ਹਾਂ।
ਸ਼ਿਵ ਕੇ ਕਹੇ ਕਰੋ ਰਖਵਾਰੇ,
ਸ਼ਿਵ ਜੀ ਨੇ ਵੀ ਤੁਹਾਡੇ ਚਰਨਾਂ ਚ ਬੇਨਤੀ ਕੀਤੀ ਆ, ਉਹਨੇ ਵੀ ਆਪ ਜੀ ਦੇ ਚਰਨਾਂ ਚ ਪ੍ਰਣਾਮ ਕੀਤੀ ਹੈ।
ਰਾਵਰ ਬਿਨਾ ਆਨ ਨਹਿ ਕੋਈ,
ਉਹਨੇ ਵੀ ਕਿਹਾ ਕਿ ਤੁਹਾਡੇ ਤੋਂ ਬਿਨਾ ਕੋਈ ਦੂਜਾ ਨਹੀਂ।
ਸਮਰਥ ਬਲੀ ਜੋ ਰੱਖਿਆ ਕਹੋਈ,
ਜਿਹੜਾ ਸਮਰੱਥ ਤੇ ਬਲੀ ਹੋਵੇ ਤੇ ਸਾਡੀ ਰੱਖਿਆ ਕਰ ਸਕੇ।
ਏਕ ਆਸਰਾ ਆਪ ਗੁਸਾਈ,
ਏ ਗੁਸਾਈ ਕੇਵਲ ਸਾਨੂੰ ਇੱਕ ਤੁਹਾਡਾ ਆਸਰਾ ਹੈ। ਹੁਣ ਸਾਡਾ ਆਸਰਾ ਕੇਵਲ ਤੁਸੀਂ ਹੋ ਗਰੀਬ ਨਵਾਜ।
ਗਹੋ ਬਹਾ ਡੂਬਤ ਸਭ ਜਾਈ,
ਮਹਾਰਾਜ ਸਾਡੀ ਬਾਂਹ ਫੜ ਲੋ, ਅਸੀਂ ਸਾਰੇ ਡੁੱਬਦੇ ਚਲੇ ਜਾ ਰਹੇ ਆ। ਡੁੱਬਦਿਆਂ ਦੀ ਮਹਾਰਾਜ ਕਿਰਪਾ ਕਰਕੇ ਬਾਂਹ ਪਕੜ ਲੋ।
ਕਰੁਣਾ ਤਰਨੀ ਬਾਰ ਤਰੋ,
ਔਰ ਆਪਣੀ ਕਿਰਪਾ ਰੂਪੀ ਕਿਸ਼ਤੀ ਤੇ ਸਾਨੂੰ ਸਵਾਰ ਕਰ ਲੋ। ਡੁੱਬਦਿਆਂ ਹੋਇਆਂ ਦੀ ਬਾਂਹ ਫੜ ਕੇ ਆਪਣੀ ਕਿਰਪਾ ਰੂਪੀ ਜਿਹੜੀ ਕਿਸ਼ਤੀ ਹੈ ਉਹਦੇ ਤੇ ਸਵਾਰ ਕਰ ਲੋ ਮਹਾਰਾਜ।
ਕਰਨ ਤਾਰ ਬਨ ਪਾਰ ਹੈ ਕਰੋ,
ਸਾਡੀ ਡੁੱਬਦੀ ਹੋਈ ਬੇੜੀ ਦੇ ਮਲਾਹ ਬਣ ਕੇ ਮਹਾਰਾਜ ਸਾਡੇ ਧਰਮ ਦੀ ਜਿਹੜੀ ਬੇੜੀ ਡੁੱਬਦੀ ਜਾਂਦੀ ਆ ਇਹਦੇ ਮਲਾਹ ਬਣ ਕੇ ਇਸ ਬੇੜੀ ਨੂੰ ਮੇਰੇ ਸਾਹਿਬ ਜੀ ਪਾਰ ਉਤਾਰੋ, ਇਹਨੂੰ ਕਿਨਾਰੇ ਲਾਵੋ ਨੋਵੇਂ ਪਾਤਸ਼ਾਹ ਜੀ।
ਜਗ ਤੇ ਬਿਨਸਨ ਲੱਗਾ ਧਰਮ ਜਬ,
ਜਦੋਂ ਦੁਨੀਆਂ ਵਿੱਚ ਧਰਮ ਵਿਨਾਸ਼ ਹੁੰਦਾ ਹੈ,
ਪ੍ਰਭ ਅਵਤਾਰ ਸੋ ਧਾਰ ਤੁਰਤ ਤਬ,
ਉਦੋਂ ਹੀ ਪਰਮੇਸ਼ਰ ਅਵਤਾਰ ਧਾਰਦਾ ਹੈ।
ਬਨਹਿ ਸਹਾਇਕ ਲੈ ਉਭਾਰ,
ਸਹਾਇਕ ਹੋ ਕੇ ਉਭਾਰ ਲੈਂਦੇ ਹਨ।
ਦੁਨੀਆਂ ਕਥਾ ਪੁਰਾਣ ਮੁਝਾਰ,
ਪੁਰਾਣਾ ਤੇ ਗੀਤਾ ਵਿੱਚ ਵੀ ਸੁਣੀ ਹੈ।
ਆਬ ਅਵਤਾਰ ਆਪ ਕੋ ਹੋਵਾ,
ਮਹਾਰਾਜ ਆਪ ਜੀ ਦਾ ਅਵਤਾਰ। ਅਵਤਾਰ ਦਾ ਕੀ ਮਤਲਬ ਹੁੰਦਾ ਹੈ? ਅਵਤਾ ਹਤੀ ਅਵਤਾਰ, ਅਵਤਾ ਹਰੀ ਅਵਤਾਰ, ਜਿਹੜਾ ਅਪਦਾ ਨੂੰ ਹਰ ਲਵੇ ਉਹਨੂੰ ਅਵਤਾਰ ਕਹਿੰਦੇ ਨੇ। ਇਸ ਵੇਲੇ ਆਪ ਜੀ ਦਾ ਅਵਤਾਰ ਹੈ।
ਮਹਾ ਪ੍ਰਤਾਪ ਸੁਨਿਆਤ ਕਥਾ ਪੁਰਾਣ ਮਜਾਰ,
ਮਹਾ ਪ੍ਰਤਾਪ ਜਗਤ ਮੈਂ ਹੋਵਾ, ਮਹਾਰਾਜ ਆਪ ਜੀ ਦਾ ਮਹਾਨ ਪ੍ਰਤਾਪ ਹੈ ਜਗਤ ਵਿੱਚ।
ਸ੍ਰੀ ਨਾਨਕ ਤੇ ਆਦਿਕ ਭਏ,
ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਤੋਂ ਲੈ ਕੇ ਜਿਤਨੇ ਆਪ ਜੀ ਤੋਂ ਪਹਿਲਾਂ ਗੁਰੂ ਸਾਹਿਬਾਨ ਹਨ,
ਪਵਿੱਤਰ ਪਵਿੱਤਰ ਚਰਿਤਰਨ ਕਹੀਏ,
ਅਨੇਕਾ ਪਵਿੱਤਰ ਚੋਜ ਕੀਤੇ ਹਨ।
ਰਾਖੋ ਆਬ ਹਿੰਦੂਨ ਕੀਤੇ,
ਮਹਾਰਾਜ ਸਾਡੇ ਹਿੰਦੂ ਧਰਮ ਦੀ ਟੇਕ ਰੱਖ ਲੋ ਗਰੀਬਨ, ਸਾਡੇ ਹਿੰਦੂ ਧਰਮ ਦੀ ਬਾਉੜੀ ਕਰੋ, ਡੁੱਬਦਿਆਂ ਦੀ ਬਾਂਹ ਫੜੋ।
ਆਹਿਤ ਜਗ ਮੈਂ ਰਹੇ ਨਾ ਏਕ,
ਨਹੀਂ ਤਾਂ ਇੱਕ ਵੀ ਹਿੰਦੂ ਨਹੀਂ ਬਚਣਾ ਜਗਤ ਵਿੱਚ ਜੇ ਤੁਸੀਂ ਬਾਂਹ ਨਾ ਫੜੀ।
ਧਰਮ ਭ੍ਰਿਸ਼ਟ ਜਬ ਸਗਰੇ ਹੋਏ,
ਜਦੋਂ ਸਾਰੇ ਧਰਮ ਭ੍ਰਸ਼ਟ ਹੋ ਜਾਣਗੇ।
ਜੈ ਸੁਰ ਅਧਿਕ ਨਹਿ ਕੋਏ,
ਦੇਵੀ ਦੇਵਤੇ ਦੀ ਪੂਜਾ ਨਹੀਂ ਹੋਣੀ।
ਓਮ ਜਗ ਸਗਰੇ ਬਿਨਸੇ,
ਨਾ ਹਵਨ ਹੋਣੇ ਨੇ ਨਾ ਯੱਗ ਹੋਣੇ ਨੇ।
ਔਰ ਦੇਵ ਕੇ ਮਥਰ
ਯੱਗ ਤੋਂ ਬਿਨਾਂ ਦੇਵਤੇ ਕਿਵੇਂ ਥਿਰ ਰਹਿਣਗੇ?
ਪਰ ਮਹਾਦੁਰ ਪਿੱਛਕ
ਕਾਲ ਪੈ ਜਾਏਗਾ ਸਾਰੇ ਸੰਸਾਰ ਦੇ ਵਿੱਚ।
ਜਗ ਪੇ ਬਿਨ ਸਜਾਏ ਤਿਸ ਬੇ,
ਜਗਤ ਬਿਨ ਸਜਾਏਗਾ।
ਯਾ ਤੇ ਅਭੀ ਬਨੋ ਸਹਾਇ,
ਸਾਡੀ ਸਹਾਇਤਾ ਕਰੋ।
ਹਿੰਦੂ ਧਰਮ ਕੋ ਲਿਹੋ ਬਚਾਏ,
ਮਹਾਰਾਜ ਸਾਡੇ ਹਿੰਦੂ ਧਰਮ ਦੀ ਰਾਖੀ ਕਰ ਲੋ। ਹਿੰਦ ਧਰਮ ਦੀ ਚਾਦਰ ਬਣ ਕੇ ਸਾਡਾ ਧਰਮ ਕੱਜ ਲੋ, ਢੱਕ ਲਓ।
ਫਿਰ ਆਦ ਕੀ ਰੱਖਿਆ ਹੋਏ,
ਜਦੋਂ ਹਿੰਦੂ ਧਰਮ ਦੀ ਰੱਖਿਆ ਕਰੋਗੇ ਦੇਵਤੇ ਵੀ ਰੱਖੇ ਜਾਣਗੇ, ਉਹ ਵੀ ਤਾਂ ਤੁਹਾਡੇ ਸੇਵਕ ਨੇ।
ਰਹੇ ਜਗਤ ਮਰਿਆਦਾ ਜੋਏ,
ਜਿਹੜੀ ਜਗਤ ਦੀ ਮਰਿਆਦਾ ਇਹ ਰਹੇਗੀ।
ਇਸ ਪ੍ਰਕਾਰ ਬਹੁ ਜੁਗਤਨ ਸਾਥ,
ਇਹਨਾਂ ਬੜੀਆਂ ਜੁਗਤੀਆਂ ਦੇ ਨਾਲ।
ਵਿਪਰਨ ਕੀਨ ਸੁਨਾਵਤ ਗਾਥ,
ਮਹਾਰਾਜ ਜੀ ਕੋਲ ਬੇਨਤੀਆਂ ਕੀਤੀਆਂ ਇਹਨਾਂ ਪੰਡਤਾਂ ਨੇ।
ਅਦਕ ਦੁਖਾ ਤੁਰ ਸ਼ਰਣੀ ਪਰੈ,
ਦੁਖੀ ਹੋ ਕੇ ਗੁਰਦੇਵ ਦੀ ਸ਼ਰਨ ਵਿੱਚ ਪਏ ਹਨ।
ਬਾਰ ਬਾਰ ਬਹੁ ਉਸਤਤ ਕਰੈ,
ਬਾਰ ਬਾਰ ਸਤਿਗੁਰਾਂ ਦੀ ਉਸਤਤ ਕਰਦੇ ਹਨ। ਗਰੀਬ ਨਵਾਜ ਪਾਤਸ਼ਾਹ ਜੀ ਦੇ ਘਰ ਦੇ ਵਿੱਚੋਂ ਇਹ ਆਵਾਜ਼ ਉੱਠੀ ਨਾ ਪੰਡਤਾਂ ਦੀ ਪੁਕਾਰ ਸੁਣ ਕੇ। ਤੇਗ ਬਹਾਦਰ ਬੋਲਿਆ, ਧਰ ਪਈਆ ਧਰਮ ਨਾ ਛੋਡੀਐ, ਬਾਹਾਂ ਜਨਾ ਦੀ ਪਕੜੀਐ, ਸਿਰ ਦੀਜੈ ਬਾਹਾਂ ਨਾ ਛੋਡੀਐ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਇਹਨਾਂ ਦੀ ਪੁਕਾਰ ਸੁਣ ਕੇ ਸਵੀਕਾਰ ਕਰ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਤਿਲਕ ਜੰਜੂਰਾ ਖਾ ਪ੍ਰਭ ਤਾਕਾ, ਤਿਲਕ ਜੰਜੂਰਾ ਖਾ ਪ੍ਰਭ ਤਾਕਾ,
ਤਿਲਕ ਜੰਜੂਰਾ ਖਾ ਪ੍ਰਭ ਤਾਕਾ, ਤਿਲਕ ਜੰਜੂਰਾ ਖਾ ਪ੍ਰਭ ਤਾਕਾ।
ਕਿਨੋ ਬਡੋ ਕੱਲੂ ਮੈਂ ਸਾਕਾ, ਕਿਨੋ ਬਡੋ ਕੱਲੂ ਮੈਂ ਸਾਕਾ,
ਕਿਨੋ ਬਡੋ ਕੱਲੂ ਮੈਂ ਸਾਕਾ, ਕਿਨੋ ਬਡੋ ਕੱਲੂ ਮੈਂ ਸਾਕਾ।
ਸਾਧਨ ਹੈ ਤੇ ਤੇਜੇ ਨ ਕਰੇ, ਸਾਧਨ ਹੈ ਤੇ ਤੇਜੇ ਨ ਕਰੇ,
ਸਾਧਨ ਹੈ ਤੇ ਤੇਜੇ ਨ ਕਰੇ, ਸਾਧਨ ਹੈ ਤੇਜੇ ਨ ਕਰੇ।
ਸੀਸ ਦੀਆ ਪਰ ਸੀਨਾ ਉਚਰੇ, ਸੀਸ ਦੀਆ ਪਰ ਸੀਨਾ ਉਚਰੇ,
ਸੀਸ ਦੀਆ ਪਰ ਸੀਨਾ ਉਚਰੇ, ਸੀਸ ਦੀਆ ਪਰ ਸੀਨਾ ਉਚਰੇ।
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਹੇ ਅਚੁੱਤ ਹੇ ਪਾਰ ਬ੍ਰਹਮ
ਅਵਨਾਸੀ ਅਗਨਾਸ,
ਹੇ ਪੂਰਨ ਹੇ ਸਰਬਮੈ
ਸੁਖ ਪੰਜਨ ਗੁਣ ਤਾਸ,
ਹੇ ਸੰਗੀ ਹੇ ਨਿਰੰਕਾਰ
ਨਿਰਗੁਣ ਸਭ ਟੇ,
ਹੇ ਗੋਬਿੰਦ ਹੇ ਗੁਣ ਨਿਧਾਨ
ਕੈ ਸਦਾ ਬਿਵੇਕ,
ਹੇ ਅਪਰੰਪਰ ਹਰ ਹਰੇ
ਪੇ ਹੋਵਨ ਹਾਰ,
ਹੇ ਸੰਤ ਕੈ ਸਦਾ ਸੰਗ
ਧਾਰਾਇਆ ਦਾਸ,
ਹੇ ਠਾਕੁਰ ਹੋ ਦਾਸ ਰੋ
ਨਿਰਗੁਣ ਗੁਣ ਨਹੀਂ ਕੋ,
ਨਾਨਕ ਦੀਜੈ ਨਾਮ ਦਾਨ
ਰੱਖੋ ਹੀ ਐ ਪਰੋ,
ਆਏ ਪ੍ਰਭ ਸ਼ਰਣਾਗਤੀ
ਕਿਰਪਾ ਨਿਧ ਦਿਆਲ,
ਇਕ ਅੱਖਰ ਹਰ ਮਨ ਬਸਤ
ਨਾਨਕ ਹੋਤ ਨਿਹਾਲ,
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤਰੇ ਪਾਰ,
ਜੋ ਸ਼ਰਧਾ ਕਰ ਸੇਵਦੇ
ਪਾਰੇ ਉਤਾਰਣ ਹਾ,
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤਰੇ ਪਾਰ,
ਜੋ ਸ਼ਰਧਾ ਕਰ ਸੇਵਦੇ
ਪਾਰੇ ਉਤਾਰਣ ਹਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।